ਸ੍ਰੀ ਹਰਿ ਰਾਇ ਨਾਮ ਕਰ ਜੋਰਿ ਨਾਮ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਇਬ ਤਿਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰ ਸ੍ਰੀ ਗੁਰੂ ਗੋਬਿੰਦ ਸਿੰਘ ਵੇ ਤਹਰੋ ਤਹਰਾ ਪਰ ਪੁਨ ਪੁਨ ਸੇ ਸਾਜੇ ਪੁਨ ਪੁਨ ਵੰਦੋ ਬਾਰ ਬਾਰ ਜਗ ਇਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਬਿਨ ਬਿਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਬਿਨ ਬਿਨਾਸਨ ਸੋਈ
ਦੁਇਰਾ ਚਰਨ ਕਮਲ ਸਤਿਗੁਰੂ ਕੇ ਸੁਖ ਕੇ ਸਦਨ ਪਛਾਣ ਬਸੈ ਸਦਾ ਮਨ ਸਥਿਰ ਹੈ ਲਹਿ ਪਰਮ ਕਲਿਆਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਿ ਪਾਵਨ ਭਗਤ ਵਛਲ ਕਰਣਾ ਨਿਧਾਨ ਅੰਤਰਜਾਮੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਚੱਲ ਕਰਿਆ ਏ ਖਾਲਸਾ ਸਤਿਸੰਗ ਜਨੋ ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਚਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰਾਂ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੜਦੇ ਵੜਦੇ ਸੰਸਾਰ ਦੇ ਅੰਦਰ ਅੰਮ੍ਰਿਤ ਨਾਮ ਦਾ ਛਿੱਟਾ ਦਿੰਦੇ ਹੋਏ ਵਣਜਾਰਿਆਂ ਦੇ ਪਿੰਡ ਪਹੁੰਚੇ ਨੇ। ਵਣਜਾਰਿਆਂ ਦੇ ਮੁਖੀ ਦੇ ਘਰੇ ਕਈ ਸਾਲਾਂ ਬਾਅਦ ਪਹਿਲੇ ਬੱਚੇ ਦਾ ਜਨਮ ਹੋਇਆ। ਸਾਰਾ ਪਿੰਡ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਇਆ। ਬਾਗ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ, ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਮਠਿਆਈਆਂ ਵੰਡੀਆਂ ਜਾ ਰਹੀਆਂ ਨੇ। ਲੇਕਿਨ ਉਸੇ ਬਾਗ ਦੇ ਵਿੱਚ ਬੈਠੇ ਹੋਏ ਗੁਰੂ ਨਾਨਕ ਸਾਹਿਬ ਜੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਕਿਹੋ ਜਿਹੇ ਲੋਕ ਨੇ ਕਿ ਇਹਨਾਂ ਨੇ ਪਛਾਣ ਹੀ ਨਹੀਂ ਕੀਤੀ ਆਪ ਜੀ ਦੀ। ਸਤਿਗੁਰੂ ਜੀ ਕਹਿਣ ਲੱਗੇ, ਸੰਸਾਰ ਐਸਾ ਹੀ ਹੈ ਮਰਦਾਨਿਆ, ਖੁਸ਼ੀ ਦੇ ਵਿੱਚ ਪਾਗਲ ਹੋ ਜਾਂਦਾ ਹੈ, ਪਰ ਇਹ ਖੁਸ਼ੀਆਂ ਸਦਾ ਨਹੀਂ ਰਹਿੰਦੀਆਂ। ਇਹ ਲੋਕ ਜਿਹੜੇ ਹੱਸ ਰਹੇ ਨੇ, ਨੱਚ ਰਹੇ ਨੇ, ਕੱਲ ਨੂੰ ਸਵੇਰੇ ਵੇਖੀ ਜਦੋਂ ਇਹ ਬੱਚਾ ਆਪਣਾ ਕਰਜ਼ਾ ਪੂਰਾ ਕਰਕੇ ਚਲਾ ਗਿਆ, ਇਹ ਰੋਣਗੇ ਪਿੱਟਣਗੇ। ਸਤਿਗੁਰਾਂ ਜੀ ਨੇ ਬਚਨ ਕਿਹਾ ਨਾਲ ਹੀ ਸ੍ਰੀ ਰਾਗ ਦੇ ਵਿੱਚ ਪਹਿਲੇ ਪਹਿਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗੁਰਵਾਸ ਜਿਵੇਂ ਰਾਤ ਦੇ ਚਾਰ ਪੈਰ ਨੇ ਇਸੇ ਤਰ੍ਹਾਂ ਹੀ ਸਤਿਗੁਰਾਂ ਜੀ ਨੇ ਚਾਰ ਜੀਵਨ ਦੇ ਹਿੱਸੇ, ਇੱਕ ਮਾਤਾ ਦੇ ਉਦਰ ਵਿੱਚ, ਦੂਸਰਾ ਜਵਾਨੀ ਦੇ ਵਿੱਚ, ਤੀਸਰਾ ਚੱਲੇ ਨੇ। ਇਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਤੇਰੇ ਵਾਹਿਗੁਰੂ ਸਾਹਿਬ ਜੀਓ, ਸਤਨਾਮ ਤੇਰੇ ਵਾਹਿਗੁਰੂ ਸਾਹਿਬ ਜੀਓ।
ਚਰਨ ਕਮਲ ਸਤਿਗੁਰੂ ਕੇ, ਸੁਖ ਕੋ ਸਦਨ ਪਛਾਣ।
ਸਤਿਗੁਰਾਂ ਜੀ ਦੇ ਚਰਨ ਕਮਲ ਸੁਖਾਂ ਦਾ ਘਰ, ਜਿਨ੍ਹਾਂ ਨੇ ਪਛਾਣ ਲੈ ਸਮਝ ਲੈ।
ਬਸੈ ਸਦਾ ਮਨ ਸਥਿਰ ਹੈ ਲਹਿ ਪਰਮ ਕਲਿਆ।
ਜਿਨ੍ਹਾਂ ਦੇ ਮਨ ਵਿੱਚ ਗੁਰੂ ਜੀ ਦੇ ਚਰਨ ਕਮਲ ਵਸੇ ਹਨ, ਉਹਨਾਂ ਦਾ ਮਨ ਟਿਕਾ ਦੇ ਵਿੱਚ ਆ ਜਾਂਦਾ ਤੇ ਉਹ ਸਦਾ ਹੀ ਕਲਿਆਣ ਸੁਖ ਦੇ ਵਿੱਚ ਟਿਕੇ ਰਹਿੰਦੇ ਹਨ।
ਜੋ ਪਈ ਸ੍ਰੀ ਅੰਗਦ ਸੁਣੀਏ ਗੁਣ ਭਮਨੰਗ, ਤੀਤੇ ਕੀਨ ਗੁਰੂ ਪੁਨ ਗਮਨੰਗ।
ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਆਈ ਬਾਲਾ ਜੀ ਬੇਨਤੀ ਕਰ ਰਹੇ ਨੇ, ਸੁਣਨਾ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਪਾਵਨ ਜੀਵਨ, ਬਣਜਾਰਿਆਂ ਨੂੰ ਉਪਦੇਸ਼ ਦੇ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਗੇ ਚੱਲੇ।
ਕਰੀ ਸਥਿਤ ਬੇਦੀ ਕੁਲ ਦੀਪਾ, ਲਵ ਕੇ ਲਾਪੁਰ ਕੇ ਜਬ ਗਏ ਸਮੀਪਾ।
ਅਨੇਕਾਂ ਹੀ ਨਗਰਾਂ ਦੇ ਵਿੱਚ ਦੀ ਹੁੰਦੇ ਹੋਏ ਸਤਿਗੁਰੂ ਜੀ ਸੱਚ ਦਾ ਉਪਦੇਸ਼ ਦਿੰਦੇ ਹੋਏ ਜਦੋਂ ਲਾਹੌਰ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਇੱਥੇ ਸਤਿਗੁਰੂ ਜੀ ਰੁਕ ਗਏ ਆਰਾਮ ਕਰਨ ਦੇ ਲਈ।
ਦੁਨੀ ਚੰਦ ਤੈ ਬਨੀਆਂ ਭਾਰੀ, ਗੁਰ ਕੀਰਤ ਸੁਣੀ ਅਗਾੜੇ।
ਇੱਥੇ ਇੱਕ ਦੁਨੀ ਚੰਦ ਰਹਿੰਦਾ, ਕਿਰਤ ਜਿਹੜੀ ਹੈ ਦੀ ਉਹ ਕਿਰਾੜਾਂ ਬਾਣੀਆਂ ਵਾਲੀ ਹੈ ਤੇ ਸਤਿਗੁਰਾਂ ਜੀ ਦੇ ਜਸ ਤੋਂ ਇਹ ਪਹਿਲਾਂ ਵਾਕਫ ਹੈ, ਇਹਨੇ ਗੁਰੂ ਜੀ ਦੀ ਕੀਰਤੀ ਸੋਹਣੀ ਹੋਈ ਹੈ।
ਤੇ ਦਿਨ ਕੀਨੋ ਸ਼ਰਾਧ ਵਿਸਾਲਾ, ਇਤਕੀ ਬਰਸੀਣੀ ਲੱਖ ਕਾਲਾ।
ਉਸ ਦਿਨ ਇਹਨੇ ਆਪਣੇ ਘਰ ਦੇ ਵਿੱਚ ਸ਼ਰਾਧ ਦਾ ਪ੍ਰਬੰਧ ਕੀਤਾ ਹੋਇਆ ਹੈ। ਇਹਦਾ ਪਿਤਾ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਸੀ। ਬਰਸੀਣੀ ਕਹਿੰਦੇ ਹਨ ਜੋ ਬਾਰਸ ਬਾਅਦ ਸਾਲ ਬਾਅਦ ਕੀਤੀ ਜਾਂਦੀ ਹੈ ਬਰਸੀ, ਉਹ ਜਾਣ ਕੇ ਨੇ ਸਾਰਾ ਪ੍ਰਬੰਧ ਕੀਤਾ ਹੋਇਆ। ਗਰੜ ਪੁਰਾਣ ਦੀ ਇਹ ਕਥਾ ਹੈ ਕਿ ਜਦੋਂ ਸਰੀਰ ਛੁੱਟਦਾ ਤੇ ਪੈਰ ਦੇ ਅੰਗੂਠੇ ਜਿੰਨਾ ਆਕਾਰ ਹੈ ਜੀਵਾਤਮਾ ਦਾ, ਜੋ ਸਰੀਰ ਤੋਂ ਵੱਖਰੀ ਨਿਕਲਦੀ ਵੱਖਰੀ ਹੁੰਦੀ ਹੈ ਤੇ ਫਿਰ ਉਹ ਇੱਕ ਸਾਲ ਦੇ ਵਿੱਚ ਤਕਰੀਬਨ ਇੱਕ ਹੱਥ ਦਾ ਆਕਾਰ ਬਣਦਾ ਉਹਦਾ। ਤੇ ਉਹਨੂੰ ਤਕੜਾ ਕਰਨ ਦੇ ਲਈ ਇੱਕ ਸਾਲ ਫਿਰ ਮਹੀਨੇ ਦੇ ਉਸੇ ਦਿਨ ਨੂੰ ਘਰੇ ਬੁਲਾਉਣਾ, ਪੰਡਿਤ ਜੀ ਨੂੰ ਪ੍ਰਸ਼ਾਦਾ ਚੁਕਾਉਣਾ ਤੇ ਜੇ ਉਹਦਾ ਸਮਾਨ ਹੁੰਦਾ ਉਹ ਮਹੀਨੇ ਦੇ ਮਹੀਨੇ ਉਹਨੂੰ ਦੇਣਾ। ਇਸ ਤਰ੍ਹਾਂ ਕਰਦਿਆਂ ਸਾਲ ਹੋ ਜਾਂਦਾ, ਸਾਲ ਹੋ ਗਿਆ, 12 ਮਹੀਨੇ ਬਰਸੀ। ਫਿਰ ਵੱਡਾ ਸਰਾਧ ਕੀਤਾ ਜਾਂਦਾ ਹੈ ਵੀ ਹੁਣ ਇਹ ਜਿਹੜੀ ਜੀਵ ਆਤਮਾ ਨਿਕਲੇ ਸੀ ਨਾ ਉਹ ਇੱਕ ਹੱਥ ਦੀ ਹੋ ਗਈ ਤੇ ਹੁਣ ਇਹਨੂੰ ਫਿਰ ਸਜਾਵਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਨੇ। ਇਸ ਕਰਕੇ ਇਹਨੂੰ ਤਕੜਾ ਕਰ ਦਈਏ ਵੀ ਹੁਣ ਇਹ ਸਜਾਵਾਂ ਝੱਲਣ ਦੇ ਲਈ ਤਕੜਾ ਹੋ ਜਾਵੇ। ਉਹ ਕਹਿੰਦੇ ਨੇ ਇਹਨੂੰ ਵੀ ਕੱਟਿਆ ਇਹ ਕੱਟੀ ਨੀ ਜਾਂਦੀ, ਇਹ ਸਾੜਿਆ ਇਹ ਸਾੜੀ ਨੀ ਜਾਂਦੀ ਤੇ ਡੁੱਬਿਆ ਡੁੱਬਦੀ ਨੀ ਹੈ, ਪਰ ਦੁੱਖ ਮਹਿਸੂਸ ਕਰਦੀ ਹੈ। ਇਹ ਗਰੁੜ ਪੁਰਾਣ ਦਾ ਲੇਖ ਹੈ। ਗੁਰਮਤ ਨੇ ਇਹਨਾਂ ਗੱਲਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਹੈ। ਸਾਡਾ ਸੰਬੰਧ ਉਦੋਂ ਟੁੱਟ ਜਾਂਦਾ ਜੀਵ ਦੇ ਨਾਲੋਂ ਜਦੋਂ ਉਹਦੇ ਵਿੱਚੋਂ ਜੀਵ ਆਤਮਾ ਨਿਕਲ ਜਾਂਦੀ ਹੈ। ਸਾਡਾ ਦੇਣਾ ਲੈਣਾ, ਸਾਡਾ ਸੰਯੋਗ ਦਾ ਸਮਾਂ ਪੂਰਾ ਹੋ ਗਿਆ ਤੇ ਉਹ ਤੁਰ ਗਿਆ। ਹੁਣ ਉਹਨੇ ਅੱਗੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ। ਕਿੰਨਾ ਕੁ ਆਕਾਰ ਹੈ ਇਹ ਵੀ ਨਹੀਂ ਵੇਖਣ ਦੇ ਵਿੱਚ ਆਉਂਦਾ। ਸੋ ਸਨਾਤਨ ਮਤ ਦੇ ਵਿੱਚ ਫਿਰ ਬਰਸੀਣੀ ਬਰਸੀ ਮਨਾਈ ਜਾਂਦੀ ਹੈ, ਵੱਡਾ ਸਰਾਧ ਕੀਤਾ ਜਾਂਦਾ ਹੈ। ਸੋ ਦੁਨੀ ਚੰਦ ਨੇ ਜਾਣਿਆ ਵੀ ਬਾਪੂ ਜੀ ਨੂੰ ਸਾਲ ਹੋ ਗਿਆ ਕਿ ਹੁਣ ਮੈਂ ਬਰਸੀ ਮਨਾਵਾਂ ਸਰਾਧ ਕਰਾਂ ਵੱਡਾ।
ਸੁਣ ਕਰ ਆਗਮ ਕਿਰਪਾ ਨਕੇਤਾ ਸੋ ਆਵਾਲੇ ਨੇ ਕੇਤਾ।
ਘਰੇ ਨੇ ਪ੍ਰਬੰਧ ਕੀਤਾ ਹੋਇਆ, ਤਰ੍ਹਾਂ ਤਰ੍ਹਾਂ ਦੇ ਪਦਾਰਥ ਜਿਹੜੇ ਨੇ ਉਹ ਬਣ ਰਹੇ ਨੇ, ਹਲਵਾਈ ਲੱਗੇ ਹੋਏ ਨੇ, ਇਹ ਛਕਣ ਵਾਲੇ ਇਕੱਠੇ ਹੋਏ ਨੇ। ਜਦੋਂ ਇਹਨੂੰ ਪਤਾ ਲੱਗਿਆ ਵੀ ਵਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆ ਕੇ ਬੈਠੇ ਨੇ ਤਾਂ ਸਤਿਗੁਰਾਂ ਜੀ ਨੂੰ ਆਪਣੇ ਘਰੇ ਲਿਆਉਣ ਦੇ ਲਈ ਗੁਰੂ ਜੀ ਦੇ ਕੋਲ ਪਹੁੰਚਿਆ।
ਪਦ ਅਰਬਿੰਦ ਸੰਬੰਧਨ ਕੀਨਾ ਬਿਨੈ ਬਣੀ ਬੋਇਓ ਦੀਨਾ।
ਆ ਕੇ ਸਤਿਗੁਰਾਂ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ, ਫਿਰ ਦੋਵੇਂ ਹੱਥ ਜੋੜ ਕੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦਾ ਦੋਨੀ ਚੰਦ।
ਪੂਰਨ ਪੁਰਖ ਲਖੋ ਹਮ ਪ੍ਰੀਤਾ ਚਲੋ ਸਗਨ ਕੋ ਕਰੋ ਪੁਨੀਤਾ।
ਬੇਨਤੀ ਕੀਤੀ ਆਪ ਪੂਰਨ ਪੁਰਖੋ ਤੇ ਸਾਡੀ ਪ੍ਰੇਮ ਭਾਵਨਾ ਨੂੰ ਸਮਝਣਾ ਕਰੋ। ਪੂਰਨ ਪੁਰਖ ਹੀ ਪ੍ਰੇਮ ਭਾਵਨਾ ਨੂੰ ਸਮਝ ਸਕਦਾ ਕਿ ਮੈਂ ਚਾਹੁੰਦਾ ਵੀ ਆਪ ਮੇਰੇ ਘਰੇ ਚਰਨ ਪਾਓ ਤਾਂ ਕਿ ਮੇਰਾ ਜਿਹੜਾ ਘਰ ਹੈ ਗ੍ਰਹਿ ਹੈ ਉਹ ਆਪ ਜੀ ਦੇ ਚਰਨ ਪਾਉਣ ਦੇ ਨਾਲ ਪਵਿੱਤਰ ਹੋ ਜਾਵੇ।
ਜੇ ਬਿਲੋਕ ਕੈ ਪ੍ਰੇਮ ਵਿਸਾਲਾ ਗਮਨ ਕੀਓਟ ਸੰਗ ਕਿਰਪਾਲਾ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀ ਚੰਦ ਦੀ ਬੇਨਤੀ ਪ੍ਰਵਾਨ ਕੀਤੀ ਔਰ ਇਹਦੇ ਨਾਲ ਸਤਿਗੁਰੂ ਜੀ ਦੇ ਘਰ ਵੱਲ ਚੱਲ ਪਏ।
ਉਤੋਂ ਸਦਨ ਜੋ ਅਧਿਕ ਵਿਚਿਤਰਾ ਤਹਾਂ ਬਸਾਏ ਪਰਮ ਪਵਿੱਤਰਾ।
ਘਰ ਦੇ ਵਿੱਚ ਜਿਹੜਾ ਸਭ ਤੋਂ ਸੁੰਦਰ ਕਮਰਾ ਬਣਿਆ ਹੋਇਆ ਸੀ ਵਧੀਆ, ਜਿਹਦੇ ਚੰਗੀ ਚਿੱਤਰਕਾਰੀ ਹੋਈ ਹੈ, ਰੰਗ ਰੋਗਨ ਹੋਇਆ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਿਠਾਉਣਾ ਕੀਤਾ।
ਆਪ ਸਰਾਧ ਸਰਬ ਕਰਵਾਵਾ ਬਹੁ ਪਿਪਰਨ ਕੋ ਭੋਜਨ ਖਵਾਵਾ।
ਸਤਿਗੁਰਾਂ ਜੀ ਨੂੰ ਕਮਰੇ ਦੇ ਵਿੱਚ ਬਿਠਾ ਕੇ ਆਪ ਇਹ ਚਲਿਆ ਗਿਆ ਕਿ ਮੈਨੂੰ ਥੋੜਾ ਜਿਹਾ ਕਾਰਜ ਹੈ ਜੀ, ਮੈਂ ਕਰਵਾ ਕੇ ਹੁਣੇ ਆਉਣਾ ਤੁਹਾਡੇ ਕੋਲ, ਆਪ ਬੈਠੋ ਸੇਵਾਦਾਰ ਸੇਵਾ ਕਰਨਗੇ। ਤੇ ਜਾ ਕੇ ਫਿਰ ਇਹਨੇ ਜਿਹੜਾ ਕਾਰਜ ਜਿਹੜਾ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਸੀ ਉਹ ਕਰਵਾਇਆ। ਸਭ ਤਰ੍ਹਾਂ ਦੇ ਪਕਵਾਨ ਤਿਆਰ ਹੋਏ ਤੇ ਜਿਹੜੇ ਘਰੇ ਬੁਲਾਏ ਹੋਏ ਸਨ ਮਹਿਮਾਨ ਪੰਡਿਤ ਜੀ ਉਹਨਾਂ ਸਾਰਿਆਂ ਨੂੰ ਬਿਠਾਇਆ ਪੰਗਤ ਦੇ ਵਿੱਚ।
ਜਬ ਸ਼੍ਰੀ ਗੁਰ ਕੇ ਗਏ ਸਮੀਪਾ ਤਬ ਬੋਲੇ ਬੇਦੀ ਕੁਲ ਦੀਪਾ।
ਹੁਣ ਇੱਕੋ ਹੀ ਘਰ ਦੇ ਵਿੱਚ ਲੰਗਰ ਛਕਾ ਜਾ ਰਿਹਾ, ਭਾਂਡੇ ਤਾਂ ਖੜਕਦੇ ਹੀ ਨੀ ਨਾ, ਇਹ ਆਪਣਾ ਛਕਾ ਕੇ ਬੜੀ ਭਾਵਨਾ ਦੇ ਨਾਲ ਦਕਸ਼ਣਾ ਦੇ ਕੇ ਫਿਰ ਉਹਨਾਂ ਨੂੰ ਵਿਦਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆ ਗਿਆ। ਜਦੋਂ ਆਇਆ ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ
ਕਿ ਕਾਰਨ ਤੇ ਕੀਨ ਆਰਾ ਬਹੁਤੇ ਨਰਨ ਬੁਲਾਏ ਖੁਵਾਰਾ।
ਸਤਿਗੁਰੂ ਜੀ ਕਹਿਣ ਲੱਗੇ ਵੀ ਦੁਨੀ ਚੰਦ ਬੜੇ ਭਾਂਡੇ ਖੜਕ ਰਹੇ ਨੇ, ਬਹੁਤ ਸਾਰੇ ਬੰਦਿਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਬੋਲਣ ਦੀ, ਔਰ ਹੁਣ ਉਹ ਸਾਹਮਣੇ ਗੇਟ ਦੇ ਵਿੱਚ ਹੀ ਲੰਘੇ ਵੀ ਨੇ। ਉਹ ਅੱਜ ਭੋਜਨ ਕੀਤਾ ਸੀ, ਜੇ ਕੀਤਾ ਸੀ ਉਹ ਕਿਹੜੇ ਕਾਰਨ ਕੀਤਾ ਸੀ, ਕਾਹਦੇ ਲਈ ਕੀਤਾ ਸੀ, ਕੋਈ ਖੁਸ਼ੀ ਹੈ ਕੋਈ ਗਮੀ ਹੈ, ਕੀ ਕੰਮ ਸੀ ਅੱਜ? ਤੋ ਕਾਰਨ ਪੁੱਛਦੇ ਨੇ ਸਤਿਗੁਰੂ ਜੀ ਲੰਗਰ ਦਾ।
ਪੀਰ ਪੋਰ ਤੇਰੇ ਘਰ ਮਾਈ ਕਹੋ ਬਿਰਤੰਤ ਸਭੋ ਹਮ ਪਾਏ।
ਸਤਿਗੁਰੂ ਜੀ ਕਹਿੰਦੇ ਕੱਠ ਬਹੁਤ ਸੀ ਦੁਨੀ ਚੰਦ ਤੇਰੇ ਘਰੇ, ਅੱਜ ਪੰਡਿਤ ਜੀ ਬੋਧੀਆਂ ਉੱਪਰ ਦਿਖਾਈ ਦਿੰਦੀਆਂ, ਤਿਲਕ ਲਾਏ ਹੋਏ, ਧੋਤੀਆਂ ਲਾਈਆਂ, ਜਨੇਊ ਪਾਏ ਨੇ, ਬਹੁਤ ਸਾਰੇ ਪੰਡਿਤ ਇਕੱਠੇ ਹੋਏ ਸਨ, ਹੋਰ ਵੀ ਲੋਕੀ ਸਨ, ਪਰ ਇਹ ਕਿਹੜਾ ਕਾਰਨ ਹੈ ਵੀ ਜਿਸ ਕਰਕੇ ਤੂੰ ਅੱਜ ਇਹ ਇਤਨਾ ਵੱਡਾ ਪ੍ਰਬੰਧ ਕੀਤਾ ਰੋਟੀ ਦਾ?
ਦੁਨੀ ਚੰਦ ਦੋ ਕਰ ਬੰਦੇ ਬੋਲਿਓ ਸੁਣੀਏ ਪ੍ਰਭੂ ਮੁਕੰਦੇ।
ਹੁਣ ਇਹਨੂੰ ਪਤਾ ਹੀ ਮੈਂ ਸਤਿਗੁਰਾਂ ਜੀ ਦੇ ਕੋਲੋਂ ਕੁਝ ਛੁਪਾ ਕੇ ਤਾਂ ਰੱਖ ਨਹੀਂ ਸਕਦਾ, ਸੱਚੀ ਗੱਲ ਤੇ ਕਹਿਣੀ ਪੈਣੀ ਹੈ। ਹੱਥ ਜੋੜ ਕੇ ਕਹਿਣ ਲੱਗਿਆ ਜੀ ਆਪ ਪਰਮੇਸ਼ਰ ਸਰੂਪ ਹੋ, ਮੁਕਤੀ ਦੇ ਦਾਤੇ ਹੋ, ਕਿ ਮੈਂ ਅੱਜ ਜੋ ਰੋਟੀ ਖਵਾਈ ਹੈ ਉਹਦਾ ਕਾਰਨ ਇਹ ਹੈ।
ਦਿਵਸ ਅੱਜ ਕੋ ਮੇਰੋ ਤਾਤਾ ਪਾਪਰ ਲੋਕ ਉਤੋਂ ਬਖਿਆਤਾ।
ਕਹਿਣ ਲੱਗਿਆ ਜੀ ਅੱਜ ਉਹ ਦਿਨ ਹੈ ਵੀ ਜਿਸ ਦਿਨ ਮੇਰੇ ਪਿਤਾ ਜੀ ਇਸ ਮਾਤ ਲੋਕ ਤੋਂ ਕਾਲ ਚਲਾਣਾ ਕਰ ਗਏ ਸਨ, ਉਹ ਦਿਨ ਹੈ ਅੱਜ, ਤੇ ਉਹਨਾਂ ਦੀ ਯਾਦ ਦੇ ਵਿੱਚ
ਤੇ ਨਿਮਿਤ ਮੈਂ ਕੀਨ ਆਹਾਰਾ ਉਰਕੇ ਵਿਪਰਨ ਸਰਬ ਖਵਾਰਾ।
ਮੈਂ ਜੋ ਸੁਣਿਆ ਹੋਇਆ ਜੀ ਉਹਦੇ ਮੁਤਾਬਕ ਫਿਰ ਮੈਂ ਆਪਣੇ ਘਰੇ ਜੋ ਪੰਡਿਤ ਜੀ ਨੇ ਉਹਨਾਂ ਨੂੰ ਬੁਲਾਇਆ ਤੇ ਆਪਣੇ ਪਿਤਾ ਜੀ ਦੇ ਨਿਮਿਤ ਇਹਨਾਂ ਸਾਰਿਆਂ ਨੂੰ ਭੋਜਨ ਖਵਾਉਣਾ ਕੀਤਾ।
ਪੁੰਨ ਬੂਜਿਓ ਸ਼੍ਰੀ ਨਾਨਕ ਤਾਹੀ ਤਵ ਪਿਤ ਪ੍ਰਾਪਤ ਭਯੋ ਕੇ ਨਾਈ।
ਸਤਿਗੁਰੂ ਜੀ ਮੁਸਕਰਾਏ ਤੇ ਕਹਿਣ ਲੱਗਿਆ ਵੀ ਦੁਨੀ ਚੰਦ ਇੱਕ ਗੱਲ ਦੱਸ, ਇਹ ਸਾਰਾ ਕੁਝ ਤੂੰ ਆਪਣੇ ਪਿਤਾ ਦੇ ਨਿਮਿਤ ਕੀਤਾ। ਨਿਮਿਤ ਕਰਨ ਤੋਂ ਭਾਵ ਵੀ ਜੋ ਕੁਝ ਮੈਂ ਇੱਥੇ ਕਰ ਰਿਹਾ ਉਹਨਾਂ ਨੂੰ ਮਿਲ ਗਿਆ, ਇਹੀ ਸਿੱਖਿਆ ਦਿੱਤੀ ਗਈ ਹੈ। ਤੇ ਹੁਣ ਇਹ ਦੱਸ ਵੀ ਜਿਹੜਾ ਤੂੰ ਦਿੱਤਾ ਵੀ ਤੇਰੇ ਪਿਤਾ ਤੱਕ ਪਹੁੰਚ ਗਿਆ ਜਾਂ ਨਹੀਂ? ਤੂੰ ਤੇ ਆਪਣੇ ਵੱਲੋਂ ਕਰਦਾ ਨਾ ਵੀ ਠੀਕ ਆ ਪਿਤਾ ਜੀ ਤੱਕ ਪਹੁੰਚ ਗਿਆ, ਤੈਨੂੰ ਕਹਿ ਵੀ ਦਿੱਤਾ ਹੋਣਾ ਵੀ ਹਾਂ ਵੀ ਪਹੁੰਚ ਗਿਆ, ਫਿਕਰ ਨਾ ਕਰ, ਕਿਉਂਕਿ ਇਹ ਤਾਂ ਕੋਰੀਅਰ ਸਿਸਟਮ ਹੈ, ਪਰ ਇਹਨੂੰ ਕਰ ਅਸੀਂ ਸਕਦੇ ਹਾਂ, ਕੋਲ ਸਾਡੇ ਕੋਲ ਹੈ, ਹੋਰ ਨੀ ਕੋਈ ਕਰ ਸਕਦਾ ਹੈਗਾ। ਜਿੱਥੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕੋੜ ਨੀ ਅਸੀਂ ਕਿਸੇ ਨੂੰ ਦਿੰਦੇ, ਪਰ ਪਹੁੰਚ ਗਿਆ। ਬੁੱਧੂ ਬਣਾਇਆ ਜਾਂਦਾ ਸਾਹਿਬ ਜੀ ਕਹਿੰਦੇ ਦੱਸ ਦੁਨੀ ਚੰਦ ਵੀ ਤੇਰੇ ਪਿਤਾ ਕਾਲੇ ਪਿਤਾ ਕੋਲ ਸਾਰਾ ਕੁਝ ਪਹੁੰਚਿਆ ਜਾ ਨਹੀਂ।
ਦੁਨੀ ਚੰਦ ਕਹਿ ਲਖੋ ਨਾ ਕੋ ਪਹੁੰਚਿਓ ਰਹੋ ਕੇ ਭੁੱਖਾ ਸੋ।
ਦੁਨੀ ਚੰਦ ਕਹਿਣ ਲੱਗਾ ਮਹਾਰਾਜ ਵੀ ਮੈਨੂੰ ਤਾਂ ਜਿਵੇਂ ਕਿਹਾ ਸੀ ਮੈਂ ਉਸ ਤਰ੍ਹਾਂ ਕਰ ਦਿੱਤਾ, ਉਹਦੇ ਕੋਲ ਪਹੁੰਚਿਆ ਜਾਂ ਨਹੀਂ ਪਹੁੰਚਿਆ, ਉਹ ਰੱਜ ਗਿਆ ਜਾਂ ਭੁੱਖ ਹੈ, ਇਹਦੇ ਬਾਰੇ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਹ ਤਾਂ ਖਾਣ ਵਾਲੇ ਨੂੰ ਵੀ ਨਹੀਂ ਪਤਾ ਵੀ ਜਿਹੜਾ ਮੈਂ ਉਹਦੇ ਨਾਂ ਤੇ ਖਾ ਰਿਹਾ ਵੀ ਉਹ ਹੈ ਕਿੱਥੇ ਆ, ਉਹ ਤਾਂ ਹੀ ਪਹੁੰਚੇਗਾ ਜੇ ਪਤਾ ਹੋਵੇਗਾ। ਤੋ ਇਸ ਗੱਲ ਨੂੰ ਕੋਈ ਨਹੀਂ ਜਾਣਦਾ ਮੇਰੇ ਸਮੇਤ, ਕਿ ਪਹੁੰਚਿਆ ਕਿ ਨਹੀਂ ਬਾਪੂ ਭੁੱਖਾ ਕੇ ਰੱਜ ਗਿਆ
ਇਸ ਬਿਦ ਕੀ ਸੁਧ ਰਾਵਰ ਜਾਨੋ ਜੰਤ ਅਲਪ ਮਤ ਮੈਂ ਨਾ ਪਛਾਨੋ
ਦੇਖੋ ਮਹਾਰਾਜ ਅਸੀਂ ਤਾਂ ਆਮ ਜੀਵਾ ਹਮ ਅਗਿਆਨ ਅਲਪ ਮਤ ਥੋੜੀ ਅਸੀਂ ਤਾਂ ਗਿਆਨੀ ਹੈ ਸਾਡੀ ਮਤ ਬਹੁਤ ਥੋੜੀ ਤੋਂ ਵੀ ਥੋੜੀ ਹੈ ਅਸੀਂ ਨੀ ਇਸ ਗੱਲ ਬਾਰੇ ਜਾਣਦੇ ਇਹ ਤਾਂ ਹੁਣ ਤੁਸੀਂ ਪਰਮੇਸ਼ਰ ਸਰੂਪ ਤੁਸੀਂ ਉਹ ਜਾਣਦੇ ਹੋ
ਗੁਰ ਕੈ ਤਵ ਪਿਤ ਛੁਦਾ ਅਧੀਨਾ ਭੁੱਖੇ ਬਾਤਰ ਬੀਤੇ ਤੀਨਾ
ਸਤਿਗੁਰੂ ਜੀ ਕਹਿਣ ਲੱਗੇ ਦੁਨੀ ਚੰਦ ਸਾਡੇ ਤੇ ਭਰੋਸਾ ਹੈ ਕਿ ਤੁਸੀਂ ਜਾਣਦੇ ਹੋ ਕਹਿਣ ਲੱਗਾ ਜੀ ਹਾਂ ਮੈਨੂੰ ਤੁਹਾਡੇ ਤੇ ਭਰੋਸਾ ਵੀ ਤੁਹਾਨੂੰ ਪਤਾ ਵੀ ਕੌਣ ਕਿੱਥੇ ਹੈ ਸਾਹਿਬ ਜੀ ਕਹਿੰਦੇ ਫਿਰ ਸੁਣ ਲੈ ਤੇਰਾ ਪਿਤਾ ਭੁੱਖਾ ਹੀ ਹੈ ਅੱਜ ਦਾ ਨਹੀਂ ਹੈ ਤਿੰਨਾਂ ਦਿਨਾਂ ਤੋਂ ਉਹ ਭੁੱਖਾ ਹੀ ਬੈਠਿਆ
ਭੋਜਨ ਕੋ
ਗੁਰੂ ਜੀ ਕਹਿਣ ਲੱਗੇ ਵੀ ਆ ਜਿਹੜਾ ਤੂੰ ਆਪਣੇ ਪਿਤਾ ਦੇ ਨਿਮਿਤ ਕੀਤਾ ਨੇ ਸਾਰਾ ਕੁਝ ਤੇ ਉਹਦੇ ਤੱਕ ਨੀ ਪਹੁੰਚਿਆ ਹੈ ਇਹ ਤਾਂ ਰਸਤੇ ਦੇ ਵਿੱਚ ਹੀ ਰਹਿ ਗਿਆ ਤੇ ਉਹ ਬੇਚਾਰਾ ਭੁੱਖਾ ਹੀ ਆ ਤੂੰ ਆਪਣੇ ਵੱਲੋਂ ਤੇ ਵੀ ਸਾਰੇ ਬੰਦੇ ਮੈਂ ਰਜਾ ਦੇ ਤੇ ਮੇਰਾ ਪਿਓ ਵੀ ਰੱਜ ਗਿਆ ਹੋਣਾ ਪਰ ਨਾ ਉਹ ਨੀ ਰੱਜਿਆ ਉਹ ਤਿੰਨ ਦਿਨ ਤੋਂ ਭੁੱਖਾ ਬੈਠਿਆ ਤੇ ਤੇਰਾ ਅੱਜ ਵਾਲਾ ਵੀ ਭੋਜਨ ਉੱਥੇ ਤੱਕ ਨਹੀਂ ਪਹੁੰਚਿਆ ਵਚਨ ਸਤਿਗੁਰਾਂ ਜੀ ਦਾ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ ਜੋ ਵੀ ਮਨੁੱਖ ਪੁੰਨ ਦਾਨ ਬੀਜਦਾ ਪੁੰਨ ਦਾਨ ਦਾ ਕੰਮ ਕਰਦਾ ਇਹਦਾ ਸੰਬੰਧ ਜਿਹੜਾ ਹੈ ਉਹ ਧਰਮ ਰਾਜ ਤੱਕ ਹੈ ਪਰਮਾਤਮਾ ਤੱਕ ਨਹੀਂ ਹੈ ਤੇ ਜੇ ਅਸੀਂ ਕਰੀਏ ਪਰਮਾਤਮਾ ਦੇ ਅੱਗੇ ਅਰਦਾਸ ਤੇ ਜੋ ਮਰਜ਼ੀ ਕਰੋ ਉੱਥੇ ਪਹੁੰਚ ਜਾਓ ਕਿਉਂਕਿ ਪਰਮਾਤਮਾ ਤੇ ਜਾਣਦਾ ਹੈ ਨਾ ਵੀ ਉਹ ਕਿੱਥੇ ਹੈ ਬਾਕੀ ਕਿਸੇ ਨੂੰ ਨਹੀਂ ਪਤਾ ਪਰਮਾਤਮਾ ਨੂੰ ਪਤਾ ਵੀ ਉਹ ਜਿਹੜਾ ਜੀਵ ਹੈ ਇਹਨਾਂ ਦੇ ਵਿੱਚੋਂ ਨਿਕਲ ਕੇ ਗਿਆ ਜਿਹਦੇ ਲਈ ਕੁਝ ਕਾਰਨ ਉਹ ਕਿੱਥੇ ਗਿਆ ਸਾਨੂੰ ਨਹੀਂ ਪਤਾ ਪਰਮਾਤਮਾ ਨੂੰ ਤੇ ਪਤਾ ਨਾ ਤੇ ਜਦੋਂ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਉਹ ਕਿੱਥੇ ਹੈ ਉਹਦਾ ਭਲਾ ਹੁੰਦਾ ਤੇ ਉੱਥੇ ਹੋਰ ਕੁਝ ਜਾਂਦਾ ਨੀ ਨਾ ਉੱਥੇ ਜੁੱਤੀ ਜਾਵੇ ਨਾ ਉੱਥੇ ਕੱਪੜਾ ਜਾਵੇ ਨਾ ਉੱਥੇ ਮਾਇਆ ਜਾਵੇ ਇਹ ਥੋੜੀ ਚੀਜ਼ਾਂ ਜਾਂਦੀਆਂ ਨੇ ਜਿਹੜਾ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਤੇ ਕੀਤੀ ਹੋਈ ਅਰਦਾਸ ਨਾਮ ਜਪ ਕੇ ਕੀਤੀ ਹੋਈ ਅਰਦਾਸ ਉਹ ਉੱਥੇ ਪਹੁੰਚਦਾ ਗੱਜ ਕੇ ਆਖੋ ਸਤਨਾਮ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਬੇਟਾ ਕਮਾਣੇ ਪਾਪ ਚਰਾਣੇ ਸਾਧ ਸੰਗ ਮਿਲ ਮੂਆ ਜੀਜੈ ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇੱਕ ਜਪਿਆ ਹੋਇਆ ਨਾਮ ਹੈ ਜਿਹੜਾ ਇਸ ਲੋਕ ਦੇ ਵਿੱਚ ਵੀ ਸੁਖ ਦਿੰਦਾ ਤੇ ਪਰਲੋਕ ਦੇ ਵਿੱਚ ਵੀ ਜਿਵੇਂ ਘਰ ਦਾ ਦਰਵਾਜ਼ਾ ਤੇ ਦਰਵਾਜ਼ੇ ਦੀ ਦੇਹੜੀ ਹੈ ਜੇ ਅਸੀਂ ਉਹਦੇ ਉੱਤੇ ਦੀਵਾ ਰੱਖ ਦਈਏ ਤੇ ਉਹਦਾ ਚਾਨਣ ਅੰਦਰ ਵੀ ਹੋਵੇਗਾ ਤੇ ਬਾਹਰ ਵੀ ਹੋਵੇਗਾ ਇਸ ਤਰ੍ਹਾਂ ਜਪਿਆ ਹੋਇਆ ਨਾਮ ਇਸ ਲੋਕ ਦੇ ਵਿੱਚ ਵੀ ਸੁਖ ਦਿੰਦਾ ਹੈ ਤੇ ਪਰਲੋਕ ਦੇ ਵਿੱਚ ਵੀ ਸੁਖ ਦਿੰਦਾ ਹੈ ਆਗਿਆ ਸੁਖ ਮੇਰੇ ਮੀਤਾ ਪਾਤਸ਼ਾਹ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੋਂ ਨਾਹੀਂ ਇਹ ਪਰਮੇਸ਼ਰ ਨੇ ਇਹੋ ਜਿਹੀ ਬਣਤ ਬਣਾਈ ਹੈ ਵੀ ਡੋਲਦੀ ਨਹੀਂ ਹੈ ਇਹ ਟੁੱਟਦੀ ਨਹੀਂ ਹੈ ਇਹ ਹਿੱਲਦੀ ਨਹੀਂ ਹੈ ਜਪੇ ਹੋਏ ਨਾਮ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਬਾਕੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ ਜਿਹੜੇ ਬੰਦਾ ਧਰਮ ਦੇ ਨਾਲ ਸੰਬੰਧਿਤ ਕਰਮ ਕਰਦਾ ਨਾ ਔਰ ਉਹਨਾਂ ਦਾ ਵਿਖਾਵਾ ਕਰਦਾ ਉਹਨਾਂ ਦਾ ਕੀ ਹੁੰਦਾ ਤਿੰਨ ਜਮ ਜਾਗਾਤੀ ਲੂਟੈ ਜਿਹੜੇ ਜਮ ਨੇ ਉਹ ਜਗਾਤ ਦੇ ਮਹਿਸੂਲ ਚੁੰਗੀ ਦੇ ਵਜੋਂ ਰਸਤੇ ਦੇ ਵਿੱਚ ਹੀ ਲੁੱਟ ਲੈਂਦੇ ਨੇ ਇਸ ਲਈ ਸਤਿਗੁਰੂ ਜੀ ਕਹਿੰਦੇ ਵੀ ਨਿਰਵਾਣ ਕੀਰਤਨ ਗਾਵੋ ਕਰਦੇ ਕਰ ਨਿਮਕ ਸਿਮਰਤ ਜਿੱਤ ਟੁੱਟੈ ਜਿਨ੍ਹਾਂ ਨੇ ਪਰਲੋਕ ਨੂੰ ਮੰਨਿਆ ਹੈ ਨਾ ਕਈਆਂ ਨੇ ਤਾਂ ਮੰਨਿਆ ਨਹੀਂ ਹੈ ਪਰ ਜਿਨ੍ਹਾਂ ਨੇ ਮੰਨਿਆ ਤੇ ਉਹਨਾਂ ਨੇ ਲਾਲਚ ਦਿੱਤਾ ਵੀ ਤੁਹਾਡਾ ਪਰਲੋਕ ਸਮਰੇਗਾ, ਤੁਸੀਂ ਇੱਥੇ ਔਖੇ ਰਹੋ ਸੌਖੇ ਰਹੋ। ਪਰ ਸਤਿਗੁਰਾਂ ਜੀ ਨੇ ਪਰਦਾ ਦੂਰ ਕੀਤਾ। ਸਰ ਜੀ ਕਹਿੰਦੇ ਨਾਮ ਜਪਣ ਦੇ ਨਾਲ ਇੱਥੇ ਵੀ ਸੁੱਖ ਬਣੇਗਾ ਤੇ ਅੱਗੇ ਦਾ ਵੀ ਬਣੇਗਾ। ਪਰ ਜੇ ਇੱਥੇ ਨਾਮ ਜਪਦਿਆਂ ਸੁੱਖ ਨਾ ਬਣਿਆ ਤੇ ਤੂੰ ਕਹੇ ਅੱਗੇ ਬਣੇਗਾ, ਇਹ ਜਿਹਾ ਭਰਮ ਗੁਰੂ ਜੀ ਨੇ ਨੀ ਪਾਇਆ। ਇੱਥੇ ਤਾਂ ਪ੍ਰਤੱਖ ਹੈ ਵੀ ਨਾਮ ਜਪ ਤਨ ਮਨ ਸੁੱਖ ਹੋਵੇਗਾ ਤੇ ਤੇਰੀ ਆਤਮਾ ਸੁੱਖੀ ਹੋਵੇਗੀ, ਤੇ ਜਦੋਂ ਤੂੰ ਨਾਮ ਜਪਦਿਆਂ ਮੋਹ ਦੇ ਮੁਕਤ ਤੋਂ ਬੰਧਨ ਹੋ ਗਿਆ, ਤੇਰਾ ਅਗਲਾ ਆਪਣੇ ਆਪ ਹੀ ਸਮਰ ਗਿਆ। ਸੋ ਇੱਥੇ ਹੀ ਸਭ ਕੁਝ ਦਿਖਾਇਆ ਵੀ ਜੇ ਇੱਥੇ ਮੁਕਤ ਹੈ ਤਾਂ ਅੱਗੇ ਮੁਕਤ ਹੈ, ਇਹ ਨੀ ਵੀ ਇੱਥੇ ਔਖਾ ਹੋਵੇ ਤੇ ਅੱਗੇ ਸੁੱਖ ਮਿਲੇਗਾ, ਨਹੀਂ। ਪਰ ਉੱਥੇ ਤੱਕ ਕੋਈ ਪਹੁੰਚੇ, ਤਨ ਅਤੇ ਮਨ ਦੇ ਸੁੱਖ ਤੋਂ ਜਾ ਕੇ ਅੱਗੇ ਆਤਮਕ ਸੁੱਖ ਹੈ, ਉੱਥੇ ਤੱਕ ਪਹੁੰਚਣਾ ਹਰ ਇੱਕ ਦੇ ਵੱਸ ਦਾ ਕੰਮ ਨਹੀਂ। ਸਤਿਗੁਰੂ ਜੀ ਕਹਿੰਦੇ ਹਨ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਉਹ ਤਰਦਾ। ਤੋ ਸਾਹਿਬ ਜੀ ਕਹਿੰਦੇ ਪਹੁੰਚਿਆ ਨਹੀਂ ਹੈ ਔਰ ਅੱਜ ਨਹੀਂ, ਤਿੰਨ ਦਿਨਾਂ ਤੋਂ ਤੇਰਾ ਪਿਤਾ ਭੁੱਖਾ ਬੈਠਿਆ ਤੇ ਆ ਕੁਝ ਵੀ ਨਹੀਂ ਪਹੁੰਚਿਆ ਉਹਦੇ ਤੱਕ।
ਇਸ ਪ੍ਰਕਾਰ ਕੇ ਬਚਨ ਸੁਣੇ ਜਾ ਨਿਵਰ ਭਇਓ ਬੂਜਤ ਪਾਪੁਨ ਤਬ।
ਜਦੋਂ ਸਤਿਗੁਰਾਂ ਜੀ ਨੇ ਦੱਸਿਆ ਵੀ ਉਹ ਭੁੱਖਾ ਹੈ ਤਾਂ ਇਹਦੇ ਮਨ ਵਿੱਚ ਇੱਕ ਚਮਕ ਆਈ। ਸਤਿਗੁਰਾਂ ਜੀ ਨੂੰ ਪੁੱਛਣ ਦੇ ਲਈ ਹੱਥ ਜੋੜੇ ਕਹਿਣ ਲੱਗਿਆ,
ਕੇ ਸਥਾਨ ਮੈਂ ਭੁੱਖਾ ਬੈਸਾ, ਕੋ ਕਿਰਪਾ ਕਰ ਤੇ ਤਨ ਕੈਸਾ।
ਕਹਿਣ ਲੱਗੇ, ਮਹਾਰਾਜ ਜੀ ਆਪ ਜੀ ਨੂੰ ਪਤਾ ਵੀ ਉਹ ਭੁੱਖਾ ਹੈ, ਫਿਰ ਆਪ ਜੀ ਨੂੰ ਇਹ ਵੀ ਪਤਾ ਵੀ ਉਹ ਕਿੱਥੇ ਬੈਠੇ ਹੈ, ਤੇ ਆਪ ਜੀ ਨੂੰ ਇਹ ਵੀ ਪਤਾ ਵੀ ਉਹਨੇ ਹੁਣ ਕਿਹੜਾ ਸਰੀਰ ਧਾਰਨ ਕੀਤਾ ਹੋਇਆ ਹੈ, ਤੇ ਆਪ ਜੀ ਤਾਂ ਸਾਰੇ ਜਾਣਨ ਵਾਲੇ ਹੋ, ਆਪ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ।
ਇਸ ਬਤਾਵਨ ਬੈਨ ਅਲਾਏ ਕਾਪਿਤ ਬ੍ਰਿਕ ਦੇਈ ਕੋ ਪਾਏ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਦੁਨੀ ਚੰਦ, ਤੇਰਾ ਪਿਤਾ ਜਿਹੜਾ ਹੈ ਨਾ ਉਹ ਬਗਿਆੜ ਦੀ ਜੂਨੀ ਦੇ ਵਿੱਚ ਪਿਆ ਹੋਇਆ।
ਪੰਚ ਕੋਸ ਪਰ ਚਾਰਨ ਮਾਏ ਭੁੱਖੋ ਬੈਠ ਰਿਹਾ ਸੋ ਸਾਏ।
ਇਸ਼ਾ ਸਤਿਗੁਰਾਂ ਜੀ ਨੇ ਦੱਸ ਦਿੱਤੀ ਵੀ ਇੱਥੋਂ ਚੱਲਿਆ ਜਾ, ਪੰਜ ਕੋਹ ਦੀ ਦੂਰੀ ਤੇ ਘਣੇ ਜੰਗਲ ਦੇ ਵਿੱਚ ਝਾੜਾਂ ਦੇ ਵਿੱਚ ਤੇਰਾ ਪਿਤਾ ਬੈਠਿਆ ਭੁੱਖਾ।
ਆਹਾਰ ਤੁਮ ਤੇ ਖਾ ਜਾਓ ਦੇਖ ਸਰੂਪ ਨ ਮਨ ਡਰ ਪਾਵੋ।
ਸਤਿਗੁਰੂ ਜੀ ਕਹਿਣ ਲੱਗੇ ਵੀ ਜੋ ਕੁਝ ਬਣਿਆ ਹੋਇਆ ਨਾ ਲੈ ਕੇ ਚੱਲਿਆ ਜਾ, ਪਰ ਉਹਨੂੰ ਵੇਖ ਕੇ ਤੂੰ ਡਰਨਾ ਨਹੀਂ ਵੀ ਉਹ ਬਘਿਆੜ ਹੈ, ਤੂੰ ਨੀ ਡਰਨਾ ਇਸ ਗੱਲ ਨੂੰ ਦੇਖ ਕੇ ਤੇ ਜੋ ਬਣਿਆ ਲੈ ਜਾ।
ਤੇਰੇ ਦਰਸ਼ਨ ਕੋ ਜਬ ਹੇਰੇ ਮਾਨੁਖ ਦੇ ਧਰੇ ਤਿਸ ਮੇਰੇ।
ਗੁਰੂ ਜੀ ਕਹਿਣ ਲੱਗੇ ਵੀ ਜਦੋਂ ਤੂੰ ਉੱਥੇ ਜਾਏਗਾ ਨਾ ਤੇ ਤੈਨੂੰ ਇਹ ਵੇਖੂਗਾ, ਤੇਰੇ ਵੇਖਣ ਦੇ ਨਾਲ ਤੈਨੂੰ ਬਘਿਆੜ ਨੀ ਨਜ਼ਰ ਆਵੇਗਾ, ਤੈਨੂੰ ਤੇਰਾ ਪਿਤਾ ਹੀ ਨਜ਼ਰ ਆਵੇਗਾ, ਉੱਥੇ ਤੈਨੂੰ ਬਘਿਆੜ ਨੀ ਦਿਖਾਈ ਦੇਣਾ, ਤੇਰਾ ਪਿਤਾ ਹੀ ਨਜ਼ਰ ਆਵੇਗਾ ਤੈਨੂੰ। ਪਿਤਾ ਨਜ਼ਰ ਫਿਰ ਤਾਂ ਡਰਨ ਦੀ ਲੋੜ ਨੀ ਨਾ, ਸਿਰਫ ਉਦੋਂ ਤੱਕ ਬਘਿਆੜ ਤੈਨੂੰ ਨਜ਼ਰ ਆਉਂਦਾ ਜਦੋਂ ਤੱਕ ਤੈਨੂੰ ਵੇਂਦਾ ਨੀ ਹੈ, ਜਾਏਗਾ ਪੈਰਾਂ ਦਾ ਖੜਾਕ ਹੋਵੇਗਾ ਤੇਰੇ ਵੱਲ ਵੇਖੇਗਾ ਤੇ ਤੈਨੂੰ ਤੇਰਾ ਪਿਤਾ ਹੀ ਨਜ਼ਰ ਆਵੇਗਾ।
ਦੁਨੀ ਚੰਦਿਆ ਚਰਜੋਰ ਧਰਕੈ ਚਲਿਓ ਪਾਤਰ ਪਾਇਸ ਕੋ ਭਰਕੈ।
ਸਤਿਗੁਰਾਂ ਜੀ ਨੇ ਕਿਹਾ ਸੀ ਵੀ ਜੋ ਵੀ ਹੈ ਲੈ ਜਾ, ਕਿਉਂਕਿ ਤੂੰ ਤਾਂ ਪਿਤਾ ਨੂੰ ਖਾਣਾ ਬਘਿਆੜ ਨੂੰ ਥੋੜੀ ਖਵਾਉਣਾ ਹੈ। ਤਾਂ ਇਹਨੇ ਆਪਣਾ ਜਿਹੜਾ ਖੀਰ ਕੜਾ ਬਣਿਆ ਹੋਇਆ ਸੀ ਘਰੇ ਉਹ ਲੈ ਲਿਆ।
ਜਹਾਂ ਬਤਾਇਓ ਕਿਰਪਾ ਨਿਧਾਨਾ, ਦੇਖਿਓ ਤਾਂ ਜਾਏ ਸੋ ਥਾਨਾ।
ਪੰਜ ਕੋਹ ਦੀ ਦੂਰੀ ਉੱਤੇ ਸਤਿਗੁਰਾਂ ਜੀ ਨੇ ਨਿਸ਼ਾਨੀ ਦੱਸੀ ਤੇ ਦੁਨੀ ਚੰਦ ਉੱਥੇ ਪਹੁੰਚ ਗਿਆ। ਝਾੜੀਆਂ ਦੇ ਵਿੱਚ ਵੇਖਦਾ
ਬ੍ਰਿਕ ਬਿਲੋਕ ਚਾਰ ਮੈਂ ਜਬ ਹੀ ਕਰੀ ਦੂਰ ਤੇ ਬੰਧਨ ਤਵੇ।
ਤਾਂ ਇਹ ਜਦੋਂ ਇੱਕ ਬਘਿਆੜ ਨੂੰ ਵੇਖਿਆ ਤੇ ਖੜਕਾ ਹੋਇਆ ਤੇ ਪੈਰਾਂ ਦਾ ਖੜਾਕ ਹੋਇਆ ਤੇ ਉਹਦੇ ਵੱਲ ਵੇਖਦਾ, ਪਰ ਜਦੋਂ ਉਹਨੇ ਦੇਖਿਆ ਇੱਧਰ ਤੇ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰਕੇ ਗਿਆ ਸੀ ਦੁਨੀ ਚੰਦ, ਉਹ ਦਰਸ਼ਨ ਦਾ ਪ੍ਰਤਾਪ ਸੀ ਤੇ ਇਹਨੂੰ ਫਿਰ ਡਰ ਨਹੀਂ ਲੱਗਿਆ। ਇਹਨੂੰ ਫਿਰ ਆਪਣਾ ਪਿਤਾ ਹੀ ਨਜ਼ਰ ਆਇਆ ਵੀ ਉਹੀ ਆਤਮਾ ਨਾ ਪਿਤਾ ਜੀ ਦੀ, ਮੱਥਾ ਟੇਕਿਆ।
ਕਰੀ ਦੂਰ ਤੇ ਬੰਧਨ ਤਵੇ ਦੁਨੀ ਚੰਦ ਕੋ ਤਿੰਨ ਜੋ ਨਿਹਾਰਾ ਤਛਿਨ ਮਨੁਖ ਤਨ ਕੋ ਧਾਰਾ
ਜਿਹਨੇ ਪਿਤਾ ਜਾਣ ਕੇ ਮੱਥਾ ਟੇਕ ਦਿੱਤਾ ਉਹਨੇ ਦੁਨੀ ਚੰਦ ਦਾ ਦਰਸ਼ਨ ਕੀਤਾ ਸੀ ਤੇ ਦਰਸ਼ਨ ਕਰਕੇ ਉਹਨੂੰ ਆਪਣੇ ਪਿਛਲੇ ਜਨਮ ਦੀ ਜਿਹੜੀ ਸੋਝੀ ਸੀ ਗਿਆਤ ਸੀ ਨਾ ਉਹ ਸਾਰੀ ਹੋ ਗਈ ਹੁਣ ਉਹਨੂੰ ਇਹ ਗੱਲ ਭੁੱਲ ਗਿਆ ਵੀ ਮੈਂ ਕਿਹੜੇ ਸਰੀਰ ਦੇ ਵਿੱਚ ਆ ਤੇ ਉਹ ਆਪਣੇ ਆਪ ਨੂੰ ਮਨੁੱਖੀ ਮਹਿਸੂਸ ਕਰਦਾ ਦੁਨੀ ਚੰਦ ਦਾ ਪਿਤਾ ਹੀ ਮਹਿਸੂਸ ਕਰ ਰਿਹਾ
ਧਰ ਕਰ ਪਾਇਸ ਪਾਤਰ ਅਗਾਰੀ ਇਸ ਬੂਜਨ ਕੇ ਗਿਰਾ ਉਚਾਰੇ
ਜਿਹੜਾ ਇਹ ਖਵਾਉਣ ਵਾਸਤੇ ਸਮਾਨ ਲੈ ਕੇ ਗਿਆ ਸੀ ਦੁਨੀ ਚੰਦ ਉਹ ਸਾਰਾ ਹੀ ਅੱਗੇ ਰੱਖ ਦਿੱਤਾ ਤਿੰਨ ਦਿਨ ਦਾ ਭੁੱਖਾ ਸੀ ਵਾਹਵਾ ਪਰਾਤਾਂ ਭਰ ਕੇ ਲੈ ਗਿਆ ਬਾਪੂ ਚੰਗਾ ਖਾਵੇਗਾ ਤੋ ਅੱਗੇ ਰੱਖ ਕੇ ਪਰਾਤਾਂ ਉਹਨੂੰ ਖਵਾਈਆਂ ਤੇ ਨਾਲ ਫਿਰ ਪੁੱਛਣ ਲੱਗਿਆ
ਤੁਮ ਧਰਮਾਤਮ ਛੇ ਸਭ ਭਾਂਤੇ ਸ਼ੁਭ ਕਾਰਜ ਮੈਂ ਮਤ ਦਿਨ ਰਾਤੇ
ਪਿਤਾ ਜੀ ਮੈਨੂੰ ਇੱਕ ਗੱਲ ਦੀ ਸਮਝ ਆਈ ਆਈ ਨੀ ਹੈ ਕਿ ਮੈਂ ਤੁਹਾਨੂੰ ਵੇਖਿਆ ਤੁਸੀਂ ਤਾਂ ਧਰਮਾਤਮਾ ਸੋ ਤੇ ਤੁਸੀਂ ਤਾਂ ਧਰਮ ਦੇ ਕੰਮ ਕਰਨ ਵਾਲੇ ਸੋ ਚੰਗੇ ਪੁੰਨ ਦਾਨ ਕੀਤੇ ਤੁਸੀਂ
ਕਿਉਂ ਕਰਦੇ ਬ੍ਰਿਤ ਕੀ ਪਾਈ ਇਹ ਪ੍ਰਸੰਗ ਮੁਝ ਦਿਓ ਸੁਣਾਏ
ਪਰ ਚੰਗੇ ਕਰਮ ਦੇ ਬਾਵਜੂਦ ਵੀ ਤੁਹਾਨੂੰ ਇਹ ਬਘਿਆੜ ਦਾ ਸਰੀਰ ਮਿਲਿਆ ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਤੇ ਤੁਸੀਂ ਉਹ ਦੱਸ ਸਕਦੇ ਹੋ
ਅਬ ਬ੍ਰਿਕ ਦੇ ਤਜੀ ਹੈ ਜੈਸੇ ਮਨੁੱਖ ਤਨ ਪਾਇਓ ਕਹੋ ਕੈਸੇ
ਜਦੋਂ ਮੈਂ ਆਇਆ ਤੇ ਤੁਹਾਨੂੰ ਮੈਂ ਬਘਿਆੜ ਦੇ ਰੂਪ ਦੇ ਵਿੱਚ ਵੇਖਿਆ ਤੇ ਹੁਣ ਮੈਂ ਤੁਹਾਨੂੰ ਆਪਣੇ ਪਿਤਾ ਦੇ ਰੂਪ ਦੇ ਵਿੱਚ ਵੇਖ ਰਿਹਾ ਇਹ ਵੀ ਅਚਰਜ ਗੱਲ ਹੈ ਕਿ ਹੁਣ ਮੈਨੂੰ ਬਘਿਆੜ ਨਜ਼ਰ ਕਿਉਂ ਨਹੀਂ ਆਉਂਦਾ ਇਹ ਵੀ ਗੱਲ ਸਮਝਾਉਣਾ ਕਰੋ
ਬੋਲਿਓ ਤਬ ਸੋ ਸੁਣੋ ਮੇਰ ਸੰਤਾ ਜਿਉਂ ਬੀਤੀ ਮਮ ਪਾਛਲ ਬਾਤਾ
ਕਹਿਣ ਲੱਗਿਆ ਪੁੱਤਰ ਜੋ ਮੇਰੇ ਨਾਲ ਹੋਈ ਹੈ ਉਹ ਮੈਂ ਤੈਨੂੰ ਦੱਸ ਦਿੰਦਾ ਬੀਤੇ ਹੋਏ ਦੀ ਗੱਲ
ਤੇਰਾ ਮ੍ਰਿਤੂ ਸਮਾਂ ਜਬ ਮੁਝ ਬਯੋ ਸਭ ਇੱਕ ਨਰ ਤੇ ਸਾਨ
ਕਹਿਣ ਲੱਗਿਆ ਵੀ ਠੀਕ ਹੈ ਮੈਂ ਚੰਗੇ ਕਰਮ ਤੇ ਕਰਦਾ ਰਿਹਾ ਪਰ ਜਦੋਂ ਮੇਰੀ ਮੌਤ ਦਾ ਸਮਾਂ ਆਇਆ ਨਾ ਉਸ ਵਕਤ ਗੁਆਂਢੀਆਂ ਦੇ ਘਰੇ
ਮੀਨ ਮਾਸਰੀ ਦੂ ਤੋ ਤੇ ਧੁਨ ਸੁਣ ਕਰ ਕਾਨ
ਮਾਂ ਜਿਹੜਾ ਸੀ ਮੱਛੀ ਦਾ ਬਣਿਆ ਸੀ ਗੁਆਂਢੀਆਂ ਦੇ ਘਰੇ ਤੇ ਉਹਦੀ ਜਿਹੜੀ ਸਮੈਲ ਹੈ ਨਾ ਉਹ ਮੇਰੇ ਤੱਕ ਆ ਰਹੀ ਸੀ ਕਿ ਗੁਆਂਢੀਆਂ ਦੇ ਮਾਸ ਬਣ ਰਿਹਾ
ਜੋ ਪਈ ਮਨ ਖਾ ਮਨ ਕੋ ਮਮਲ ਲਚਾਇਓ ਸਭ ਮੇਰੇ ਉਹ ਹੱਥ ਨਾ ਆਇਓ
ਉਸ ਵਕਤ ਉਹ ਸਮੈਲ ਆਉਣ ਕਰਕੇ ਮੇਰੀ ਵੀ ਇੱਛਾ ਹੋ ਗਈ ਕਿ ਮੈਂ ਵੀ ਖਾ ਲੈਂਦਾ ਮੈਂ ਤਾਂ ਸਾਰੀ ਉਮਰ ਖਾਧੀ ਨਹੀਂ ਹੈ ਕਿ ਚਲੋ ਜਾਂਦੇ ਹੋਏ ਖਾ ਹੀ ਲੈਂਦੇ ਤੇ ਉਹਦੇ ਕਰਕੇ ਮੇਰੇ ਮਨ ਚ ਆ ਗਿਆ ਲਾਲਚ ਪਰ ਮੇਰੀ ਪਹੁੰਚ ਹੋ ਨਹੀਂ ਸਕੀ ਵੀ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਮੱਛੀ ਖਵਾ ਦਿਓ ਤੇ ਖਾਣ ਵਾਸਤੇ ਨਹੀਂ ਮਿਲੀ ਮੈਨੂੰ
ਭਇਓ ਮ੍ਰਿਤਕ ਇਹ ਦੇਹੀ ਪਾਈ ਰਹੀ ਬੈ ਬਾਛਨਾ ਠਹਿਰ ਜਾਈ
ਕਹਿਣ ਲੱਗਿਆ ਵੀ ਇਹ ਸਰੀਰ ਮੈਨੂੰ ਇਸ ਕਰਕੇ ਮਿਲਿਆ ਕਿਉਂਕਿ ਅੰਤ ਵੇਲੇ ਮੇਰਾ ਜਿਹੜਾ ਧਿਆਨ ਸੀ ਨਾ ਜਿਹੜੀ ਸੁਰਤ ਸੀ ਉਹ ਮਾਸ ਦੇ ਵਿੱਚ ਚਲੀ ਗਈ ਤੇ ਹੁਣ ਮਾਸ ਬਘਿਆੜ ਹੀ ਖਾਂਦਾ ਹੈ ਤੇ ਪਰਮਾਤਮਾ ਨੇ ਫਿਰ ਮੈਨੂੰ ਇਹ ਮਾਸ ਖਾਣ ਦੇ ਲਈ ਫਿਰ ਸਰੀਰ ਦੇ ਦਿੱਤਾ ਵੀ ਹੁਣ ਰੱਜ ਕੇ ਖਾ ਲਿਆ ਮਾਸ ਹੀ ਖਾਇਆ ਕਰ ਸਾਹਿਬ ਜੀ ਦਾ ਬਚਨ ਹੈ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ ਜਿਹੜੀਆਂ ਵਾਸਨਾਵਾਂ ਦੇ ਵਿੱਚ ਮਨ ਲੱਗਿਆ ਹੁੰਦਾ ਨਾ ਅੰਤ ਵੇਲੇ ਉਹੀ ਪ੍ਰਗਟ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਮੁਤਾਬਕ ਹੀ ਫਿਰ ਅਗਲਾ ਸਰੀਰ ਮਿਲਦਾ ਮੇਰੀ ਪਹੁੰਚ ਹੋਈ ਨਹੀਂ ਮੇਰੀ ਸੁਰਤ ਉਹਦੇ ਵਿੱਚ ਰਹਿ ਗਈ ਤੇ ਪ੍ਰਮਾਤਮਾ ਨੇ ਫਿਰ ਮੈਨੂੰ ਇਹੀ ਸਰੀਰ ਦਿੱਤਾ ਲੈ ਭਾਈ ਖਾਲਾ ਰੱਜ ਕੇ
ਪੂਰਨ ਪੁਰਖ ਤੋਹੇ ਘਰ ਆਵਾ ਦਰਸ ਪਵਿੱਤਰ ਤਾਹੇ ਤੈ ਪਾਵਾ
ਤੇਰੇ ਘਰੇ ਪੂਰਨ ਪੁਰਖ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਇਆ ਨਾ ਤੇ ਤੂੰ ਉਹਨਾਂ ਦਾ ਦਰਸ਼ਨ ਕਰਕੇ ਆਇਆ।
ਤੇਰੋ ਦਰਸ਼ਨ ਮੈਂ ਕਰ ਲੀਨੋ, ਤਿਉਂ ਮਨੁੱਖ ਤਨ ਭਾ ਮਨ ਚੀਨੋ।
ਇਹ ਜਿਹੜਾ ਤੈਨੂੰ ਮਨੁੱਖਾ ਸਰੀਰ ਨਜ਼ਰ ਆ ਰਿਹਾ ਨਾ, ਜਿਹਦੇ ਨਾਲ ਤੂੰ ਗੱਲਾਂ ਕਰ ਰਿਹਾ, ਉਹ ਸਰੀਰ ਨੀ ਪੰਜਾਂ ਤੱਤਾਂ ਦਾ, ਇਹ ਸੂਖਮ ਸਰੀਰ ਆ ਜਿਹਨੂੰ ਤੂੰ ਵੇਖ ਰਿਹਾ। ਤੇ ਤੇਰੇ ਦਰਸ਼ਨ ਕਰਕੇ ਮੇਰਾ ਭਲਾ ਹੋ ਗਿਆ ਕਿ ਮੈਨੂੰ ਦੁਬਾਰੇ ਤੂੰ ਫਿਰ ਸੋਝੀ ਹੋ ਗਈ ਆਪਣੇ ਜਨਮ ਦੀ, ਤੇ ਤੇਰੇ ਨਾਲ ਗੱਲਾਂ ਕਰ ਰਿਹਾ।
ਪੂਰਬ ਕਰਮ ਜਗੇ ਅਬ ਮੇਰੇ, ਉੱਤਮ ਗਤ ਪਾਈ ਬਿਨ ਦੇਰੇ।
ਜਿਹੜੇ ਪਹਿਲੇ ਚੰਗੇ ਕਰਮ ਕੀਤੇ ਸਨ ਉਹਨਾਂ ਦਾ ਫਲ ਮੈਨੂੰ ਹੁਣ ਮਿਲਿਆ, ਤੇ ਜਿਹੜਾ ਮਾੜਾ ਕਰਮ ਸੀ ਉਹਦਾ ਫਲ ਮੈਨੂੰ ਪਹਿਲਾਂ ਮਿਲਿਆ। ਗੱਜ ਭੇਰਾ ਖੋਦਾ ਤਨਾਮ। ਮਾੜੇ ਕਰਮ ਦਾ ਫਲ ਛੇਤੀ ਔਰ ਪਹਿਲਾਂ ਮਿਲਦਾ, ਚੰਗੇ ਦਾ ਬਾਅਦ ਵਿੱਚ ਮਿਲਦਾ। ਕਿਉਂਕਿ ਹੁਣ ਜੇ ਕਿਸੇ ਨੂੰ SSB ਬਣਾ ਦਿੱਤਾ, ਮੁੜ ਕੇ ਉਹਨੂੰ ਇੰਸਪੈਕਟਰ ਥੋੜੀ ਲਾ ਜਾਂਦਾ ਥਾਣੇ ਦੇ ਵਿੱਚ, ਉਹ ਇੰਸਪੈਕਟਰ ਤਾਂ ਪਹਿਲੇ ਲੱਗੂਗਾ ਨਾ। ਇਸ ਕਰਕੇ ਮਾੜੇ ਕਰਮ ਦਾ ਜਿਹੜਾ ਦੁੱਖ ਹੈ ਪਰਮਾਤਮਾ ਪਹਿਲਾਂ ਭੁਗਤਾ ਦਿੰਦਾ, ਫਿਰ ਉਹਨੂੰ ਸੁੱਖ ਦੇ ਦਿੰਦਾ, ਫਿਰ ਮੁੜ ਕੇ ਦੁੱਖ ਥੋੜੀ ਆਵੇਗਾ ਉਹ। ਸੋ ਮੇਰੀ ਐਸੀ ਇੱਛਾ ਹੋਣ ਕਰਕੇ ਉਹ ਕਰਮ ਪਰਮਾਤਮਾ ਨੇ ਭੁਗਤਾਇਆ, ਤੇ ਜਿਹੜੇ ਚੰਗੇ ਕਰਮ ਕੀਤੇ ਸਨ ਉਹਨਾਂ ਕਰਕੇ ਹੁਣ ਆ ਮੇਰੀ ਸਦਗਤੀ ਹੋਈ ਹੈ।
ਹੱਸ ਕੇ ਸੁਰਗ ਵਿਖੇ ਚੱਲ ਗਏ ਹੋ, ਦੁਨੀ ਚੰਦ ਸੁਣ ਅਚਰਜ ਭਇਓ।
ਇਹ ਕਹਿ ਕੇ ਜਿਹੜਾ ਸਰੀਰ ਸੀ ਉਥੋਂ ਸੂਖਮ ਸਰੀਰ ਸਰੂਪ ਪ੍ਰਕਾਸ਼ ਵਾਲਾ ਉਹ ਲੋਪ ਹੋ ਗਿਆ, ਤੇ ਜਿਹੜਾ ਬਘਿਆੜ ਦਾ ਸਰੀਰ ਸੀ ਉਹ ਮਰਿਆ ਹੋਇਆ ਉੱਥੇ ਪਿਆ। ਇਹ ਦੁਨੀ ਚੰਦ ਨੇ ਇਹ ਸਾਰੀ ਘਟਨਾ ਆਪਣੀ ਅੱਖਾਂ ਨਾਲ ਵੇਖੀ।
ਹੱਥ ਕਰ ਸਦਨ ਵਿਖੇ ਚੱਲ ਆਇਓ, ਸ੍ਰੀ ਨਾਨਕ ਐਸੇ ਜੈ ਸਾਵਾ।
ਇਸ ਤਰ੍ਹਾਂ ਆਪਣੇ ਪਿਤਾ ਦੀ ਮੁਕਤੀ ਕਰਕੇ ਦੁਨੀ ਚੰਦ ਸਤਿਗੁਰਾਂ ਜੀ ਦੇ ਕੋਲ ਆਇਆ, ਦਰਸ਼ਨ ਕੀਤੇ।
ਕਰ ਬੰਧਨ ਕੁਸਤਤ ਬੋ ਪਾਥੀ, ਅਤਿ ਸ਼ਰਧਾ ਮੈਂ ਭਾ ਅਬਲਾਖੇ।
ਗੁਰੂ ਜੀ ਦੇ ਉੱਤੇ ਭਾਵਨਾ ਬਣੀ ਤੇ ਸਤਿਗੁਰਾਂ ਜੀ ਦੀ ਵਡਿਆਈ ਦੇ ਬਚਨ ਕਹੇ ਦੁਨੀ ਚੰਦ ਨੇ।
ਲਾਗਰ ਈਸ਼ਰ ਰੂਪ ਉਜਾਗਰ,
ਤੁਸੀਂ ਸੁੰਦਰ ਸਰੂਪ ਪਰਮੇਸ਼ਰ ਸਰੂਪ,
ਤੁਮ ਸਮਰੱਥ ਸਰਬ ਸੁਖ ਸਾਗਰ।
ਸਰਬ ਕਲਾ ਸਮਰੱਥ ਸੁਖਾਂ ਦੇ ਸਮੁੰਦਰ,
ਭਗਤ ਵਛਲ ਕਰਨਾ ਕਰ ਸਵਾਮੀ।
ਭਗਤਾਂ ਦੇ ਪਿਆਰਿਓ ਕਿਰਪਾ ਕਰਨ ਵਾਲੇ,
ਦੀਨ ਬੰਦ ਪ੍ਰਭ ਅੰਤਰ ਜਾਮੀ,
ਦੁਖੀਆਂ ਦੇ ਦੂਰ ਕਰਨ ਵਾਲੇ ਅੰਤਰ ਜਾਮੀ।
ਸੇਵਾ ਕਰਨ ਮੁਝੇ ਫੁਰਮਾਵੋ,
ਆਪ ਕਿਰਪਾ ਕਰਕੇ ਮੈਨੂੰ ਸੇਵਾ ਲਈ ਹੁਕਮ ਬਖਸ਼ੋ।
ਤੁਮ ਸੰਤਨ ਕੇ ਨਿਤ ਚਿਤ ਭਾਵੋ,
ਪਰਮੇਸ਼ਰ ਦੇ ਪਿਆਰਿਆਂ ਨੂੰ ਸਦਾ ਹੀ ਤੁਸੀਂ ਭਾਉਣ ਵਾਲੇ ਹੋ।
ਸੁਣ ਕਰ ਦੇਖੋ ਕਰਨ ਕਿਰਤਾਰਸ,
ਇਹਦਾ ਭਲਾ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ
ਬੋਲੇ ਦੇਣ ਹਰ ਪਰਮਾਰਥ,
ਪਰਮਾਰਥ ਦਾ ਉਪਦੇਸ਼ ਦੇਣ ਦੇ ਲਈ।
ਅਮਰੀ ਸੂਚੀ ਰੱਖੋ ਸੰਭਾਰੀ, ਲੇਵੇਂਗੇ ਪਰ ਲੋਕ ਅਗਾਰੇ।
ਗੁਰੂ ਜੀ ਕਹਿਣ ਲੱਗੇ ਵੀ ਸੇਵਾ ਕਰਨੀ ਆ ਦੁਨੀ ਚੰਦ ਇੱਕ ਘਰ ਦੇ, ਵੀ ਆ ਇੱਕ ਸੂਈ ਹੈ ਸਾਡੀ ਨੂੰ ਸੰਭਾਲ ਕੇ ਰੱਖ ਆਪਣੇ ਕੋਲ, ਤੇ ਪ੍ਰਲੋਕ ਦੇ ਵਿੱਚ ਲਵਾਂਗੇ ਤੇਰੇ ਕੋਲੋਂ।
ਇਹ ਹਮਰੀ ਸੇਵਾ ਦੀਏ ਤੋਈ, ਹੋਰ ਨਾ ਕਛ ਅਬਲਾ ਖਾਮ ਹੋਏ।
ਬਸ ਆਹੀ ਸੇਵਾ ਤੇਰੇ ਕੋਲੋਂ ਕਰਾਉਣੀ ਆ, ਹੋਰ ਕੁਝ ਨੀ ਕਰਵਾਉਣਾ।
ਸੁਣ ਕਰ ਦੁਨੀ ਚੰਦ ਅਸ ਮੈਨਾ, ਲੈ ਸੂਚੀ ਗਮਨਿਓ ਨਿਜ ਐਨਾ।
ਚੰਦ ਨੇ ਕਿਹਾ ਵੀ ਇਹ ਤਾਂ ਸੌਖਾ ਹੀ ਕੰਮ ਹੈ, ਕੋਈ ਔਖਾ ਨੀ ਆ, ਸੂਈ ਲੈ ਕੇ ਘਰੇ ਚਲਾ ਗਿਆ।
ਕਹਿ ਭਾਰ ਜਾ ਸੋ ਬਚ ਸੋਈ, ਇਹ ਸੂਚੀ ਰੱਖ ਜਾਏ ਨਾ ਖੋਈ।
ਘਰ ਵਾਲੀ ਨੂੰ ਜਾ ਕੇ ਕਿਹਾ ਵੀ ਇਹ ਸੂਈ ਹੈ, ਇਹਨੂੰ ਸੰਭਾਲ ਕੇ ਰੱਖਣਾ।
ਗੁਰ ਲੇਵੈ ਪਰ ਲੋਕ ਕੇ ਮਾਈ, ਅਪਰ ਸਥਾਨ ਲੇਤ ਸੋ ਨਾਈ।
ਸਤਿਗੁਰਾਂ ਜੀ ਨੇ ਕਿਹਾ ਵੀ ਪ੍ਰਲੋਕ ਦੇ ਵਿੱਚ ਲੈਣੀ ਹੈ, ਹੋਰ ਕਿਸੇ ਥਾਂ ਤੇ ਨਹੀਂ ਮੰਗਾਂਗੇ।
ਰਾਖੋ ਭਲੀ ਪ੍ਰਕਾਰ ਸੰਭਾਰੀ, ਤਪਦੇ ਹੈ ਜਬ ਲੇ ਅਗਾਰੇ।
ਇਸ ਕਰਕੇ ਨੂੰ ਸਾਂਭ ਕੇ ਰੱਖ, ਜਦੋਂ ਮੰਗਣਗੇ ਤੇ ਉਦੋਂ ਹੀ ਦੇਣੀ ਹੈ।
ਸੁਣ ਤੇ ਤੀਆ ਕਹੇ ਬੱਚੇ ਐਸੇ, ਆਗੇ ਲੈ ਜਾਵੋਗੇ ਕੈਸੇ।
ਉਹ ਕਹਿਣ ਲੱਗੀ ਪਤੀ ਜੀ ਇਹ ਕਿਹੋ ਜਿਹੀਆਂ ਕਮਲੀਆਂ ਗੱਲਾਂ ਕਰਦੇ ਹੋ ਤੁਸੀਂ, ਤੂੰ ਸੰਭਾਲ ਕੇ ਰੱਖੋ, ਅੱਗੇ ਪ੍ਰਲੋਕ ਦੇ ਵਿੱਚ ਦੇਣੀ ਹੈ ਮੈਨੂੰ ਇਹ, ਤੇ ਪਹਿਲੇ ਦੱਸੋ ਮੈਂ ਇਹਨੂੰ ਲੈ ਕੇ ਜਾਊਂਗੇ ਕਿਵੇਂ।
ਨਿਤ ਸੰਗੀ ਜੋ ਦੇ ਵਿਚਾਰੀ ਸੋ ਪੀ ਜਾਏ ਸਕੈ ਨਾ ਅਗਾਰੇ।
ਸਾਨੂੰ ਉਪਜੋ ਸੰਗ ਹੀ ਸੋ ਪੀ ਸੰਗ ਨਾ ਹੋਆ। ਜਿਹੜਾ ਸਰੀਰ ਨਾਲ ਰਹਿੰਦਾ ਇਹ ਵੀ ਜਾਂਦਾ ਉੱਥੇ, ਇਹ ਵੀ ਇੱਥੇ ਹੀ ਰਹਿ ਜਾਣਾ, ਸੋਈ ਕਿੱਥੇ ਜਾਣੀ ਹੈ।
ਹੁਣ ਵਿਚਾਰ ਕਰ ਸੋ ਲੈ ਆਵਾ, ਪਾਸ ਬੈਸ ਕਰ ਬਚਨ ਅਲਾਵਾ।
ਆ ਕੇ ਸਤਿਗੁਰਾਂ ਜੀ ਦੇ ਕੋਲ ਬੈਠ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਦਾ।
ਮੈਂ ਆ ਗਿਆ ਇਹ ਸੂਚੀ ਜਾਵੇ, ਇਹ ਵਿਦ ਮੋਤੇ ਮੈਂ ਬਣਿਆ।
ਮਹਾਰਾਜ ਇਹ ਸੇਵਾ ਮੇਰੇ ਤੋਂ ਨੀ ਹੋਣੀ, ਕਿਉਂਕਿ ਸੋਈ ਮੈਂ ਲਿਜਾ ਨਹੀਂ ਸਕਦਾ, ਅੱਗੇ ਕਿਵੇਂ ਦਵਾਂਗਾ।
ਬੋਲੇ ਬਚਨ ਸਮੈ ਜਗ ਤੇਸ਼ਾ, ਪਾਇਓ ਸਮੈ ਦੇਨ ਉਪਦੇਸ਼ਾ।
ਲਾਲ ਹੋਇਆ ਤੇ ਹੁਣ ਸੱਟ ਦੀ ਲੋੜ ਹੈ, ਉਦੋਂ ਹੀ ਸਤਿਗੁਰਾਂ ਜੀ ਨੇ ਬਚਨ ਕਹੇ।
ਸਪਤ ਲੱਖ ਤੈ ਸੰਚਿਓ ਦਰਬਾਰ, ਸੋ ਕੈਸੇ ਲੈ ਜਾਵੇ ਸਰਬਾ।
ਸਤਿਗੁਰੂ ਜੀ ਕਹਿਣ ਲੱਗੇ ਮਾਇਆ ਕਿੰਨੀ ਕਦਰ ਕੀਤੀ ਹੈ ਦੁਨੀ ਚੰਦ, 7 ਲੱਖ ਰੁਪਇਆ ਉਸ ਵਕਤ, ਜਦੋਂ ਸਮਾਂ ਦਾ ਵੀ ਸਮਾਂ ਨੀ ਉਦੋਂ ਲੱਖਾਂ ਰੁਪਇਆ, ਤੇ ਹੁਣ ਲੱਖਾਂ ਦਾ ਸਮਾਂ ਤੇ ਹੁਣ ਅਰਬ ਖਰਬ। ਗੁਰੂ ਜੀ ਕਹਿੰਦੇ ਫਿਰ 7 ਲੱਖ ਜਿਹੜਾ ਇਕੱਠਾ ਕਰਿਆ ਇਹਨੂੰ ਕਿਵੇਂ ਲੈ ਕੇ ਜਾਏਗਾ ਅੱਗੇ।
ਧਨ ਕੋ ਸੱਚ ਕਰੇ ਬੋ ਕਲ ਮਲ,
ਇਸ ਧਨ ਨੂੰ ਇਕੱਠਾ ਕਰਨ ਦੇ ਲਈ ਤੂੰ ਇਤਨੇ ਪਾਪ ਕਰਦੇ, ਝੂਠ ਬੋਲਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ।
ਲੈ ਕੂਰ ਕਰਤ ਹੈ ਛਲ ਬਲ,
ਧੋਖਾ ਕਰਦੇ ਤੇ ਝੂਠ ਬੋਲਦੇ ਇਹਨੂੰ ਇਕੱਠਾ ਕਰਨ ਦੇ ਲਈ।
ਆਗੇ ਸੰਗ ਨਾ ਹੋਤ ਸਹਾਏ,
ਜਦੋਂ ਕਿ ਇਸ ਮਾਇਆ ਨੇ ਤੇਰਾ ਸਾਥ ਇੱਥੇ ਵੀ ਨਹੀਂ ਦੇਣਾ।
ਸੰਚਿਤ ਸੰਚਿਤ ਓਗ ਬਿਆਏ,
ਜੋੜਦਿਆਂ ਜੋੜਦਿਆਂ ਸਾਰੀ ਉਮਰ ਲੰਘ ਜਾਂਦੀ ਹੈ।
ਧਰਿਓ ਰਹੇ ਧਨ ਮ੍ਰਿਤੂ ਸੋ ਆਏ,
ਜਦੋਂ ਮੌਤ ਆਉਂਦੀ ਤੇ ਧਨ ਇੱਥੇ ਹੀ ਰਹਿ ਜਾਂਦਾ।
ਕਰਤ ਪਾਪ ਸੋ ਜੀਵ ਪੁੰਚਾਏ,
ਮਨੁੱਖ ਪਾਪ ਕਰਦਾ ਰਹਿੰਦਾ, ਪਾਪਾਂ ਵਾਜੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ।
ਹਰਿਓ ਦਰਬ ਤੇ ਕੋਨੇ ਕੰਮ,
ਦੱਸ ਕੀ ਕੰਮ ਸਰਿਆ ਇਸ ਮਾਇਆ ਦੇ ਨਾਲ।
ਬਿਨਾ ਪੁੰਨ ਤੇ ਦੁੱਖ ਤੋਂ ਧਾਮਾ,
ਕਰਮ ਨਾ ਕਰਨ ਕਰਕੇ ਦੁੱਖਾਂ ਦਾ ਘਰ ਹੈ ਇਹ ਮਾਇਆ।
ਦੁਨੀ ਚੰਦ ਸੁਨ ਗਿਰਾ ਉਚਾਰੀ, ਕਿਸ ਪ੍ਰਕਾਰ ਸੰਗ ਜਾਏ ਅਗਾਰੀ।
ਦੁਨੀ ਚੰਦ ਨੇ ਬੇਨਤੀ ਕੀਤੀ, ਮਹਾਰਾਜ ਫਿਰ ਇਹ ਵੀ ਦੱਸੋ ਵੀ ਜਾਣ ਵਾਲੀ ਚੀਜ਼ ਕਿਹੜੀ ਹੈ ਨਾਲ।
ਕਰਨਾ ਕਰ ਮੁਝੇ ਬਤਾਵੋ, ਦੀਨ ਜਾਨ ਉਪਦੇਸ਼ ਦਿਰੜਾਵੋ।
ਆਪ ਕਿਰਪਾ ਕਰੋ ਮੇਰੇ ਤੇ, ਮੈਂ ਜਾਚਕ ਹਾਂ ਤੇ ਮੈਨੂੰ ਉਪਦੇਸ਼ ਦਿਓ ਸੱਚ ਦਾ।
ਗੁਰੂ ਭਨੈ ਸੁਣੀਏ ਦੇ ਚੀਤਾ, ਇਸ ਪ੍ਰਾਣੀ ਕੇ ਤਿੰਨੋ ਮਿੱਤਾ।
ਗੁਰੂ ਜੀ ਕਹਿਣ ਲੱਗੇ ਦੁਨੀ ਚੰਦ ਇਸ ਜੀਵ ਦੇ ਤਿੰਨ ਹੀ ਮਿੱਤਰ ਹਨ,
ਦਰਬ ਪਰਿਵਾਰ ਕਰਮ ਲਖ ਲੀਜੈ, ਜਸ ਸੰਗੀ ਤਸ ਦਸ਼ਾ ਸੁਣੀ ਜੈ।
ਜੋ ਸੁਣ ਲੈ ਧਿਆਨ ਦੇ ਨਾਲ ਵੀ ਪਰਿਵਾਰ ਹੈ, ਧਨ ਹੈ ਤੇ ਕਰਮ ਹੈ, ਜਿਵੇਂ ਇਹਨਾਂ ਦੀ ਦਸ਼ਾ ਉਹ ਸੁਣ ਲੈ।
ਜਬ ਲੋ ਪ੍ਰਾਨ ਰਹੇ ਤਨ ਮਾਈ, ਤਬ ਲੋ ਧਨ ਮਿਤ ਬੋਰੋ ਨਾਈ।
ਜਦੋਂ ਤੱਕ ਸਰੀਰ ਵਿੱਚ ਪ੍ਰਾਣ ਹੁੰਦੇ ਨੇ ਉਦੋਂ ਤੱਕ ਆਪਣੇ ਕੀਤੇ ਹੋਏ ਧਨ ਤੇ ਕਬਜ਼ਾ ਹੁੰਦਾ, ਬੰਦਾ ਦਾ ਮਿੱਤਰ ਹੈ।
ਲੇਤ ਸੰਭਾਰ ਅਪਰ ਹੀ ਕੋ, ਕਲ ਮਲ ਅਨਕ ਕੀਏ ਹਿਤ ਜਾਂ ਕੋ।
ਜਦੋਂ ਸਰੀਰ ਵਿੱਚੋਂ ਸਵਾਸ ਨਿਕਲੇ ਫੇਰ ਇਹਨੂੰ ਦੂਸਰੇ ਸੰਭਾਲ ਲੈਂਦੇ ਹਨ, ਜਿਹਦੇ ਲਈ ਬੰਦਾ ਪਾਪ ਕਰਮ ਕਰਦਾ ਰਹਿੰਦਾ।
ਧਨ ਕੇ ਦਾ ਪੀਤ ਪਰਿਵਾਰਾ, ਹੁਣ ਤਿੰਨ ਸੋਹਣੇ ਆਏ ਅਗਾਰਾ।
ਇਹ ਜਿਹੜਾ ਪਰਿਵਾਰ ਹੈ ਇਹ ਲੈ ਜਾਂਦਾ ਸੰਸਕਾਰ ਕਰਨ ਦੇ ਲਈ, ਤੇ ਉੱਥੇ ਡੱਕਾ ਤੋੜ ਕੇ ਸੁੱਟ ਜਾਂਦਾ ਕਿ ਕੋਈ ਸੰਬੰਧ ਨੀ ਸਾਡਾ ਤੇ ਤੇਰਾ।
ਆਗੈ ਕੋਈ ਨਾ ਸੰਗ ਸਾਏ, ਜਿਨਸੋ ਹਿਤ ਕਰ ਔਦ ਬਿਤਾਏ।
ਮਨੁੱਖ ਇਹਨਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਿਤਾਉਂਦਾ ਤੇ ਦੋਵਾਂ ਦੇ ਵਿੱਚ ਸੰਗੀ ਕੋਈ ਵੀ ਨਹੀਂ ਬਣਦਾ।
ਤੀਜੇ ਕਰਮ ਮੀਤ ਸਕੇਰੇ, ਸੇ ਨਿਤ ਸੰਗੀ ਜਾਏ ਅਗੇਰੇ।
ਕਿਤਰੇ ਮਿੱਤਰ ਹਨ ਸਾਡੇ ਕੀਤੇ ਹੋਏ ਕਰਮ, ਤੇ ਉਹ ਜਰੂਰ ਨਾਲ ਜਾਂਦੇ ਹਨ।
ਬੁਰੇ ਕੇ ਭਲੇ ਕਰੇ ਹੈ ਜੈਸੇ, ਫਲ ਦੇਵੇ ਤਸ ਹਟੇ ਨਾ ਕੈਸੇ।
ਧਰਮ ਅਸੀਂ ਚੰਗੇ ਕੀਤੇ ਜਾਂ ਮਾੜੇ ਕੀਤੇ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹ ਜਰੂਰ ਫਲ ਦੇਣਗੇ ਨਾਲ ਰਹਿਣਗੇ।
ਇਸ ਬਿਦਰੀ ਦਾ ਵਿਚਾਰ ਕਰੀਜੈ, ਗਰਬ ਭਲੇ ਕਰਮਨ ਮੈਂ ਦੀਜੈ।
ਕਰਕੇ ਭਾਈ ਹੁਣ ਤੂੰ ਵਿਚਾਰ ਕਰ ਲੈ, ਤੇ ਆਪਣੇ ਚੰਗੇ ਕਰਮਾਂ ਦੇ ਵਿੱਚ ਖਰਚ ਹੈ ਮਾਇਆ।
ਆਗੈ ਹੋਵੇ ਤੋਏ ਸਹਾਏ, ਸਤਨਾਮ ਜਪੀਐ ਲਿਵ ਲਾਏ।
ਇਹ ਚੰਗੇ ਕਰਮਾਂ ਦੇ ਵਿੱਚ ਮਾਇਆ ਖਰਚ ਤੇ ਸਿਮਰਨ ਕਰ, ਇਸੇ ਨੇ ਤੇਰਾ ਸਹਾਈ ਬਣਨਾ।
ਸਤਸੰਗਤ ਕੋ ਕਰੋ ਮਿਲਾਪਾ, ਸਜੀਏ ਅਪਰ ਵਿਕਾਰ ਕਲਾਪਾ।
ਸਤਸੰਗਤ ਦੇ ਵਿੱਚ ਸਿਮਰਨ ਕਰਿਆ ਕਰ, ਤੇ ਬਾਕੀ ਸਭ ਕਲਾ ਕਲੇਸ਼ ਵਾਲੇ ਕਰਮ ਛੱਡ ਦੇ।
ਇਸ ਪ੍ਰਕਾਰ ਸੁਣ ਗੁਰ ਕੀ ਬਾਣੀ, ਦੁਨੀ ਚੰਦ ਮਨ ਮੈਂ ਫਲ ਮਾਨੀ।
ਦੁਨੀ ਚੰਦ ਨੇ ਸਤਿਗੁਰਾਂ ਜੀ ਦਾ ਉਪਦੇਸ਼ ਸੁਣਿਆ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ ਮੰਨ ਲਿਆ, ਤੇ ਮਨ ਨੂੰ ਲੱਗੀਆਂ ਸਾਰੀਆਂ ਗੱਲਾਂ।
ਅਦਕ ਦਰਬ ਇਕੱਠੋ ਕੀਓ ਜੇਤੋ, ਸੰਤਨ ਹਿਤ ਖਰਚਿਓ ਸਭ ਤੇਤੋ।
ਹੁਣ ਜਿਹੜੀ ਕਮਾਈ ਕਰਦਾ ਉਹ ਹੱਕ ਸੱਚ ਦੀ ਕਰਦਾ, ਤੇ ਉਹਦੇ ਵਿੱਚੋਂ ਜਿਹੜਾ ਦਸਵੰਧ ਹੈ ਉਹ ਪਰਮੇਸ਼ਰ ਦੇ ਪਿਆਰਿਆਂ ਦੇ ਖਰਚਦਾ।
ਅਨਕ ਪ੍ਰਕਾਰ ਕਰਾਏ ਆਹਾਰਾ, ਸੰਤਨ ਕਰਿਓ ਪ੍ਰਸੰਗ ਜੀਵਾਰਾ।
ਜਿਵੇਂ ਕਿਵੇਂ ਪਰਮੇਸ਼ਰ ਦੇ ਪਿਆਰਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕਾਉਂਦਾ, ਤੇ ਉਹਨਾਂ ਦੀ ਖੁਸ਼ੀ ਲੈਂਦਾ।
ਬਹੁਤੇ ਬਸਤਰ ਸਿਵਾਏ ਪਹਿਰਾਏ, ਮਿਲ ਸਤ ਸੰਗਤ ਸਮਾਂ ਬਿਤਾਏ।
ਬਸਤਰ ਸਲਾ ਕੇ ਦਿੰਦਾ ਕੇ ਸਮਾਂ ਉਹਨਾਂ ਦੀ ਸੰਗਤ ਚ ਬਿਤਾਉਂਦਾ।
ਸਿਮਰੈ ਵਾਹਿਗੁਰੂ ਸਤ ਨਮੋ, ਤਜੇ ਬਿਅਰਥ ਜੇ ਕਰਕੇ ਕੰਮ।
ਹੁਣ ਸਿਮਰਨ ਕਰਦਾ ਪਰਮਾਤਮਾ ਦੇ ਸੱਚੇ ਨਾਮ ਦਾ, ਤੇ ਬਿਅਰਥ ਕੰਮ ਮਾੜੇ ਕਰਮ ਸਾਰੇ ਛੱਡ ਤੇ।
ਭਾਨੇ ਹਾਲ ਤਤਕਾਲ ਮਿਸਾਲਾ, ਸਾਰੇ ਉਪਦੇਸ਼ ਜੋ ਦਿਓ ਦਿਆਲਾ।
ਜਿਹੜਾ ਉਪਦੇਸ਼ ਸਤਿਗੁਰਾਂ ਜੀ ਨੇ ਦਿੱਤਾ ਹੋਏ ਨੇ ਧਾਰਨ ਕਰ ਲਿਆ, ਜਿਸ ਕਰਕੇ ਨਾਨਕ ਨਦਰੀ ਨਦਰ ਨਿਹਾਲ ਨਿਹਾਲ ਹੋ ਗਿਆ ਦੁਨੀ ਚੰਦ।
ਵਿਦਾ ਹੋਏ ਵਿਦ ਨੀਕੀ, ਸਿਮਰਤ ਸੁਧ ਕੀਨੀ ਅਗਨੀ ਕੀ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਲਾਹੌਰ ਦੇ ਵਿੱਚ ਦੁਨੀ ਚੰਦ ਨੂੰ ਸੱਚ ਦਾ ਉਪਦੇਸ਼ ਦੇ ਕੇ ਅੱਗੇ ਲਈ ਤਿਆਰ ਹੋਏ ਹਨ। ਯਾਦ ਆਈ ਹੈ ਬੀਬੀ ਨਾ ਬੇਬੇ ਨਾਨਕੀ ਜੀ ਦੀ, ਉਹ ਬਚਨ ਸਤਿਗੁਰਾਂ ਜੀ ਨੇ ਭਾਈ ਮਰਦਾਨਾ ਜੀ ਨਾਲ ਸਾਂਝੇ ਕੀਤੇ, ਔਰ ਫਿਰ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਕੋਲ ਸੁਲਤਾਨਪੁਰ ਪਹੁੰਚਦੇ ਨੇ। ਉਹ ਪ੍ਰਕਰਨ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਅੱਜ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਸਤਿਗੁਰਾਂ ਜੀ ਨੇ ਬਾਣੀ ਦੇ ਅੰਦਰ ਸਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਤੇ ਜੰਤ ਭਏ ਹਰਿਆਵਲੇ ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ, ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਾਣਨੀ, ਜਿਹਨੇ ਗੁਰੂ ਜਾਣਿਆ ਮਾਏ। ਉਹ ਪਿਤਾ ਹਨ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ, ਤੇ ਕੁਲ ਹੈ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਕੁਲ ਸੋਢਿਆਂ ਦੀ ਚੱਲ ਰਹੀ ਹੈ। ਔਰ ਧਨ ਧਨ ਸੋ ਜਾਣਨੀ ਜਾਣਨੀ ਹਨ ਮਾਤਾ ਕ੍ਰਿਸ਼ਨ ਕੌਰ ਜੀ, ਜਿਨ੍ਹਾਂ ਦੇ ਕੁੱਖੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ। ਆ ਧਰਤੀ ਪਈ ਹਰਿਆਵਲੀ, ਤੇ ਉਹ ਧਰਤੀ ਹੈ ਸ੍ਰੀ ਕੀਰਤਪੁਰ ਸਾਹਿਬ ਜੀ, ਤੇ ਸਮਾਂ ਹੈ 8 ਸਾਵਣ ਬਿਕਰਮੀ ਸੰਮਤ 1713 ਦਾ। ਸਭ ਤੋਂ ਪਹਿਲੇ ਖਬਰ ਗੁਰੂ ਹਰਰਾਜ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚੀ, ਸੰਗਤ ਸਤਿਗੁਰਾਂ ਜੀ ਦੇ ਹਜ਼ੂਰ ਜੁੜੀ ਹੋਈ ਹੈ। ਜਿਉਂ ਹੀ ਖਬਰ ਪਹੁੰਚੀ, ਸਤਿਗੁਰਾਂ ਜੀ ਨੇ ਬਚਨ ਸੁਣਾਏ ਕਿ ਭਾਈ ਇਹ ਜਿਹੜੇ ਪੁਰਖ ਆਏ ਹੋਏ ਹਨ, ਇਹਨਾਂ ਨੇ ਸੰਸਾਰ ਦੇ ਅੰਦਰ ਉਹ ਬਣਨਾ ਜੋ ਅੱਜ ਤੱਕ ਕੋਈ ਬਣ ਨਹੀਂ ਸਕਿਆ, ਕੋਈ ਨਹੀਂ ਬਣ ਸਕਿਆ। ਇਹ ਸੱਚਾਈ ਹੈ ਕਿ 5.5 ਸਾਲ ਦੀ ਉਮਰ ਦੇ ਵਿੱਚ ਗੁਰੂ ਬਣ ਜਾਣਾ, ਦੇਵਤੇ ਬਣੇ, ਰਿਸ਼ੀ ਬਣੇ, ਪੀਰ ਪੈਗੰਬਰ ਬਣੇ, ਸਭ ਕੁਝ ਹੋਇਆ, ਪਰ 5.5 ਸਾਲ ਦੀ ਉਮਰ ਦੇ ਵਿੱਚ ਗੁਰੂ ਪਦਵੀ ਮਿਲ ਜਾਣੀ, ਇਹੋ ਜਿਹਾ ਤਾਂ ਕੋਈ ਬਣਿਆ ਹੈ ਹੀ ਨਹੀਂ। ਗੱਜ ਕੇ ਆਖੋ ਸਤਨਾਮ, ਬਣਿਆ ਹੀ ਨਹੀਂ। ਸਭਾ ਆਪਣੀ ਚਾਲ ਚੱਲਦਾ ਰਿਹਾ। ਗੁਰੂ ਹਰਰਾਜ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ। ਸੰਗਤਾਂ ਦੂਰੋਂ ਦੂਰੋਂ ਆਉਂਦੀਆਂ, ਜਿਹੜੇ 6 ਮਹੀਨਿਆਂ ਬਾਅਦ, ਸਾਲ ਬਾਅਦ, ਕਈ 2 ਸਾਲ ਬਾਅਦ ਵੀ ਆਉਂਦੇ ਨੇ। ਉਹਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਵੀ ਆਪ ਜੀ ਦੇ ਜੋਤੀ ਜੋਤ ਸਮਾਉਣ ਦੀ ਤਿਆਰੀ ਹੈ, ਪਰ ਇੰਨੇ ਦਿਨ ਅਸੀਂ ਰਹਿ ਵੀ ਨਹੀਂ ਸਕਦੇ, ਅਸੀਂ ਪਤਾ ਨਹੀਂ ਦੁਬਾਰੇ ਹੁਣ ਕਦੋਂ ਆਉਣਾ, ਤੇ ਆਪ ਕਿਰਪਾ ਕਰਕੇ ਸਾਨੂੰ ਇੱਕ ਵਾਰੀ ਇਹ ਤੇ ਦੱਸ ਦਿਓ ਵੀ ਅਗਲਾ ਗੁਰੂ ਕੌਣ ਹੋਣਾ। ਸਾਧ ਸੰਗਤ ਜੀ ਇਸ ਗੱਲ ਨੂੰ ਕੋਈ ਨਹੀਂ ਸੀ ਜਾਣਦਾ ਕਿ ਅਗਲਾ ਗੁਰੂ ਕਿਹਨੇ ਹੋਣਾ, ਕਿਉਂਕਿ ਸਾਰੇ ਬਾਬਾ ਰਾਮ ਰਾਏ ਜੀ ਨੂੰ ਜਾਣਦੇ ਸਨ। ਇਹ ਬਾਬੇ ਰਾਮ ਰਾਏ ਨੇ ਦਿੱਲੀ ਦੇ ਵਿੱਚ ਕਰਾਮਾਤਾਂ ਤੇ ਕਰਾਮਾਤਾਂ ਦਿਖਾਈਆਂ, ਬਾਦਸ਼ਾਹ ਨੂੰ ਕੈਦ ਕੀਤਾ ਹੋਇਆ ਵੀ ਸ਼ਾਇਦ ਰਾਮ ਰਾਏ ਗੁਰੂ ਬਣੇਗਾ, ਪਰ ਜਿਹੜਾ ਕਰਾਮਾਤਾਂ ਦੇ ਵਿੱਚ ਹੈ ਉਹ ਗੁਰੂ ਨਹੀਂ ਹੋ ਸਕਦਾ। ਗੁਰੂ ਕੋਈ ਕਰਾਮਾਤ ਥੋੜੀ ਦਿਖਾਉਂਦਾ ਹੁੰਦਾ, ਤੇ ਉਹ ਵੀ ਲੋਕਾਂ ਦੀ ਖੁਸ਼ਾਮਦ ਦੇ ਲਈ। ਤੇ ਜੇ ਗੁਰੂ ਹੀ ਲੋਕਾਂ ਦੀ ਖੁਸ਼ਾਮਦ ਵਿੱਚ ਆ ਗਿਆ, ਫਿਰ ਉਹ ਤਾਂ ਇੱਕ ਸੰਸਾਰੀ ਬੰਦਾ ਬਣ ਕੇ ਰਹਿ ਗਿਆ, ਬਾਕੀ ਕੀ ਰਹਿ ਗਿਆ। ਇਸ ਲਈ ਕੋਈ ਨਹੀਂ ਸੀ ਜਾਣਦਾ ਕਿ ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਇਉਂ ਕਰਿਓ ਭਾਈ ਅੰਮ੍ਰਿਤ ਵੇਲੇ ਨਾ, ਜਦੋਂ ਦੋਵੇਂ ਹੀ ਸਾਡੇ ਸਾਹਿਬਜ਼ਾਦੇ ਬੈਠੇ ਹੋਣਗੇ ਨਾ, ਬਾਣੀ ਪੜ੍ਹਦੇ ਹੋਣਗੇ, ਤੇ ਉਹਨਾਂ ਦੇ ਅੱਗੇ ਪੋਥੀਆਂ ਰੱਖੀਆਂ ਹੋਣਗੀਆਂ ਜਿਹਦੇ ਤੋਂ ਬਾਣੀ ਪੜ੍ਹਨਗੇ, ਤੇ ਉਹ ਪੋਥੀਆਂ ਜਿਹੜੀਆਂ ਨੇ ਉਹ ਪੀੜੇ ਤੇ ਹੋਣਗੀਆਂ, ਤੇ ਤੁਸੀਂ ਬਚਾ ਕੇ ਨਾ ਸੋਈ ਖੋਭ ਲਿਓ, ਤੇ ਜਿਹਦੇ ਪੀੜੇ ਵਿੱਚ ਸੋਈ ਖੋਭ ਗਈ ਤੇ ਸਮਝੋ ਵੀ ਉਹ ਗੁਰੂ ਵਾਲਾ ਪੀੜਾ ਹੈ, ਉਹਦੇ ਤੇ ਗੁਰੂ ਨੂੰ ਬੈਠਣਾ। ਤੇ ਜਦੋਂ ਗਏ ਤਾਂ ਜਦੋਂ ਵੇਖਿਆ ਵੀ ਨੇਤਰ ਬੰਦ ਨੇ ਬਾਬਾ ਰਾਮ ਰਾਵ ਜੀ ਦੇ, ਬਾਣੀ ਕੰਠ ਹੈ ਇਸੇ ਤਰ੍ਹਾਂ ਹੀ ਪੜ੍ਹੀ ਜਾਂਦੇ ਨੇ, ਬਈ ਬੜੀ ਬਾਣੀ ਕੰਠ ਹੈ ਇਹਨਾਂ ਨੂੰ, ਤਾਂ ਨੇਤਰ ਬੰਦ ਕਰਕੇ ਪੜ੍ਹੀ ਜਾਂਦੇ ਨੇ ਵੀ ਚੱਲ ਹੁਣ ਕਾਹਨੂੰ ਵੇਖਣਾ, ਇਹਨਾਂ ਨੇ ਗੁਰੂ ਬਣਨੇ ਤੇ ਨੇਤਰ ਬੰਦ ਕਰਕੇ ਬਾਣੀ ਪੜ੍ਹੀ ਜਾਂਦੇ ਨੇ, ਪਰ ਸੋਈ ਨੀ ਖੂਬੀ। ਤੇ ਜਦੋਂ ਦੂਸਰੇ ਪਾਸੇ ਗਏ ਤੇ ਗੁਰੂ ਹਰਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਣੀ ਦੇਖ ਕੇ ਪੜ੍ਹ ਰਹੇ ਨੇ, ਤੇ ਉੱਥੇ ਖੋਜ ਰੱਖੀ ਹੈ ਤੇ ਸੂਈ ਆਪਣੇ ਆਪ ਹੀ ਅੰਦਰ ਜਾਂਦੀ ਹੈ। ਆ ਕੇ ਕਹਿਣ ਲੱਗੇ ਪਾਤਸ਼ਾਹ ਵੀ ਚਲੋ ਸਾਨੂੰ ਪਤਾ ਤੇ ਲੱਗਿਆ, ਪਰ ਕਿਰਪਾ ਕਰਕੇ ਇਹ ਤਾਂ ਦੱਸੋ ਵੀ ਕੰਮ ਦੋਵੇਂ ਇੱਕੋ ਹੀ ਕਰ ਰਹੇ ਨੇ, ਪਰ ਦੋਵਾਂ ਦੇ ਕੰਮ ਦੇ ਵਿੱਚ ਅੰਤਰ ਬਹੁਤ ਹੈ। ਸਤਿਗੁਰੂ ਜੀ ਕਹਿਣ ਲੱਗੇ ਇੱਕ ਤਨ ਕਰਕੇ ਪੜ੍ਹਦੇ ਨੇ, ਇੱਕ ਤਨ ਅਤੇ ਮਨ ਕਰਕੇ ਪੜ੍ਹਦੇ ਨੇ। ਜਦੋਂ ਬਾਣੀ ਤਨ ਅਤੇ ਮਨ ਕਰਕੇ ਪੜੋਗੇ, ਸਾਡੇ ਤਨ ਦੇ ਉੱਤੇ ਵੀ ਅਸਰ ਹੋਵੇਗਾ ਤੇ ਅੱਗੇ ਮਾਹੌਲ ਦੇ ਉੱਤੇ ਵੀ ਅਸਰ ਹੋਵੇਗਾ। ਚਲ ਜੀ ਕਹਿੰਦੇ ਗੁਰ ਵਾਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਾਲੁਕ, ਸੁੱਕਿਆਂ ਨੂੰ ਹਰੇ ਕਰ ਦੇਣਾ, ਇਹ ਗੁਰੂ ਦੇ ਸ਼ਬਦ ਦੀ ਕਰਾਮਾਤ ਹੈ। ਤੇ ਉਥੋਂ ਉਹ ਸੰਗਤ ਜਿਹੜੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਚਲੀ ਗਈ। ਸਮਾਂ ਆਇਆ ਤਾਂ ਜਦੋਂ ਸਤਿਗੁਰਾਂ ਜੀ ਨੇ ਪਰਖ ਕੀਤੀ ਵੀ ਕਿਹਦੀ ਪ੍ਰਵਿਰਤੀ ਹੈ ਤੇ ਕਿਹਦੀ ਨਿਰਵਿਰਤੀ ਹੈ, ਤੇ ਵੇਖਿਆ ਕਿ ਬਾਬਾ ਰਾਮ ਰਾਏ ਜੀ ਬਹੁਤ ਵੱਡਾ ਅਡੰਬਰ ਰਚਿਆ ਹੋਇਆ, ਲੋਕੀ ਉਹਦੇ ਚ ਫਸੇ ਹੋਏ ਨੇ, ਪਰ ਉਹਨਾਂ ਦੀ ਪ੍ਰਵਿਰਤੀ ਜਿਹੜੀ ਉਹ ਧਰਮ ਦੇ ਵਿੱਚ ਨਹੀਂ ਸੰਸਾਰ ਚ ਹੈ, ਕਿਉਂਕਿ ਸੰਸਾਰ ਨੂੰ ਪਿੱਛੇ ਲਾਉਣਾ ਇਹਦਾ ਮਤਲਬ ਸੰਸਾਰ ਵਿੱਚ ਪ੍ਰਵਿਰਤੀ ਹੈ। ਬਾਬਾ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਮਰ ਛੋਟੀ ਹੈ ਪਰ ਉਹਨਾਂ ਦਾ ਸੰਸਾਰ ਨਾਲ ਕੋਈ ਸੰਬੰਧ ਨਹੀਂ। ਉਹਨਾਂ ਨੇ ਆਪਣੇ ਆਪ ਨੂੰ ਪ੍ਰਵਿਰਤ ਕੀਤਾ ਹੋਇਆ ਕਾਹਦੇ ਵਿੱਚ, ਵਾਹਿਗੁਰੂ ਪਰਮੇਸ਼ਰ ਜੀ ਦੀ ਭਜਨ ਬੰਦਗੀ ਦੇ ਵਿੱਚ, ਸਤਿਗੁਰਾਂ ਜੀ ਦੀ ਆਗਿਆ ਦੇ ਵਿੱਚ, ਸੇਵਾ ਦੇ ਵਿੱਚ। ਤੇ ਜਦੋਂ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਗੁਣ ਆਪਣੇ ਛੋਟੇ ਸਾਹਿਬਜ਼ਾਦੇ ਦੇ ਵਿੱਚ ਵੇਖੇ, ਤਾਂ ਉਹਨਾਂ ਨੇ ਉਮਰ ਨਹੀਂ ਵੇਖੀ, ਗੁਣ ਵੇਖੇ ਨੇ। ਵੀ ਜੋ ਗੁਣ ਗੁਰੂ ਦੇ ਵਿੱਚ ਹੋਣੇ ਚਾਹੀਦੇ ਨੇ ਉਹ ਗੁਣ ਇਹਨਾਂ ਦੇ ਵਿੱਚ ਹਨ, ਉਮਰ ਨਹੀਂ ਵੇਖੀ। ਕਿ ਨਾਲੇ ਗੁਰੂ ਜੋਤ ਹੈ, ਗੁਰੂ ਜੋਤ ਦਾ ਸੰਬੰਧ ਉਮਰ ਨਾਲ ਨਹੀਂ ਹੈ। ਉਹ ਚਾਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਭਰ ਜਵਾਨੀ ਦੇ ਵਿੱਚ ਨੇ, ਤੇ ਚਾਹੇ ਗੁਰੂ ਅਮਰਦਾਸ ਜੀ ਮਹਾਰਾਜ ਬੁਢੇਪੇ ਦੇ ਵਿੱਚ ਨੇ, ਜੋਤ ਹੈ, ਉਮਰ ਦਾ ਕੋਈ ਲਿਹਾਜ਼ ਨਹੀਂ। ਤੇ ਚਾਹੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਚਪਨ ਦੇ ਵਿੱਚ ਨੇ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂਕਿ ਗੁਰੂ ਜੋਤ ਹੈ, ਗੁਰੂ ਸਰੀਰ ਨਹੀਂ ਹੈ। ਜੇ ਅਸੀਂ ਸਰੀਰ ਨੂੰ ਗੁਰੂ ਮੰਨ ਕੇ ਚੱਲੀਏ ਤਾਂ 1469 ਤੋਂ ਲੈ ਕੇ 1545 ਤੱਕ ਸਾਡੇ ਕੋਲ ਚਾਰ ਗੁਰੂ ਸਾਹਿਬਾਨ ਦੇ ਸਰੀਰ ਨੇ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ 1544 ਦਾ, ਤੇ 1479 ਦਾ ਗੁਰੂ ਅਮਰਦਾਸ ਜੀ ਦਾ, ਤੇ 1534 ਦਾ ਗੁਰੂ ਰਾਮਦਾਸ ਜੀ ਦਾ, ਤੇ 1539 ਤੱਕ ਗੁਰੂ ਰਾਮਦਾਸ ਜੀ ਮਹਾਰਾਜ 5 ਸਾਲ ਦੇ ਹਨ, ਪਰ 1469 ਤੋਂ ਲੈ ਕੇ 1539 ਤੱਕ ਗੁਰੂ ਤਾਂ ਇੱਕ ਹੀ ਰਿਹਾ ਨਾ ਗੁਰੂ ਨਾਨਕ ਦੇਵ ਜੀ, ਚਾਰ ਗੁਰੂ ਤਾਂ ਨਹੀਂ ਨਾ ਬਣੇ। ਸਿਰਫ ਭਾਈ ਗੁਰੂ ਜੋਤ ਹੈ, ਗੁਰੂ ਸਰੀਰ ਨਹੀਂ ਹੈ। ਤੇ ਜਿਸ ਸਰੀਰ ਦੇ ਅੰਦਰ ਉਹ ਜੋਤ ਟਿਕ ਜਾਂਦੀ ਹੈ, ਉਹ ਸਰੀਰ ਵਾਲਾ ਪਾਸਾ ਖਤਮ ਹੋ ਜਾਂਦਾ ਤੇ ਉਹ ਗੁਰੂ ਜੋਤ ਬਣ ਜਾਂਦੀ। ਸੋ ਇਸ ਤਰ੍ਹਾਂ ਸਤਿਗੁਰਾਂ ਜੀ ਨੇ ਸਪਸ਼ਟ ਕੀਤਾ ਕਿ ਭਾਈ ਸਰੀਰਾਂ ਨਾਲ ਕੋਈ ਸੰਬੰਧ ਨਹੀਂ, ਉਮਰਾਂ ਨਾਲ ਕੋਈ ਸੰਬੰਧ ਨਹੀਂ ਹੈ। ਜੇ ਉਹ ਜੋਤ ਗੁਰੂ ਦੀ ਇੱਕ ਬੱਚੇ ਦੇ ਅੰਦਰ ਵੀ ਟਿਕ ਗਈ ਤਾਂ ਉਹ ਗੁਰੂ ਬੱਚਾ ਨਹੀਂ, ਗੁਰੂ ਤੇ ਗੁਰੂ ਹੀ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਨਾ ਜਵਾਨ ਨਾ ਬੁੱਢਾ ਤੇ ਨਾ ਬੱਚਾ, ਜੋਤ ਹੈ। ਸੋ ਭਾਈ ਜੋਤ ਉਹਾ ਜੋਤ ਸਾਇੰਸ ਤੇ ਕਾਇਆ ਫੇਰ ਪਲਟੀਏ। ਇਹੀ ਸਰੀਰ ਜਿਹੜਾ ਅੱਜ ਦੇ ਦਿਨ ਸੰਸਾਰ ਦੇ ਅੰਦਰ ਪ੍ਰਗਟ ਹੋਇਆ, ਸਮਾਂ ਪੈਣ ਤੇ ਫਿਰ ਉਸੇ ਸਰੀਰ ਦੇ ਅੰਦਰ ਸਤਿਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਆਪਣੀ ਜੋਤ ਟਿਕਾਈ ਤੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਣੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਸਾਹਿਬ ਜੀ ਦਾ ਮੰਗਲ ਕਰਦੇ ਹਨ ਤਾਂ ਉਹਨਾਂ ਨੇ ਆਪਣੀ ਰਸਨਾ ਤੋਂ ਕਿਹਾ ਕਿ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ, ਜਿਸ ਡਿੱਠੈ ਸਭ ਦੁੱਖ ਜਾਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਉਹਨਾਂ ਦੀ ਨਜ਼ਰ ਸਾਡੇ ਤੇ ਹੋ ਜਾਵੇ ਤੇ ਸਭ ਤਰ੍ਹਾਂ ਦੇ ਦੁੱਖ, ਚਾਹੇ ਉਹ ਤਨ ਦੇ ਨੇ, ਚਾਹੇ ਮਨ ਦੇ ਨੇ, ਚਾਹੇ ਆਦੀ ਹੈ, ਵਿਆਧੀ ਹੈ, ਉਪਾਧੀ ਹੈ, ਚਾਹੇ ਲੋਕ ਦੇ ਨੇ, ਪਰਲੋਕ ਦੇ ਨੇ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਨਜ਼ਰ ਦੇ ਨਾਲ ਸਾਰੇ ਹੀ ਦੁੱਖਾਂ ਦੀ ਭਾਈ ਨਿਵਿਰਤੀ ਹੋ ਜਾਂਦੀ ਹੈ। ਸੋ ਐਸੇ ਸਤਿਗੁਰਾਂ ਜੀ ਦਾ ਅੱਜ ਪ੍ਰਕਾਸ਼ ਦਿਵਸ ਹੈ। ਆਪਾਂ ਸਭ ਨੇ ਸਤਿਗੁਰਾਂ ਜੀ ਦੇ ਕੋਲੋਂ ਯਾਚਨਾ ਕਰਨੀ ਹੈ ਕਿ ਮਹਾਰਾਜ ਤੁਹਾਡੀ ਜੋਤ ਤੁਹਾਡੇ ਪ੍ਰਕਾਸ਼ ਦੇ ਵਿੱਚੋਂ ਕਿਤੇ ਸਾਡਾ ਵੀ ਦੀਵਾ ਜਗ ਜਾਵੇ, ਸਾਡੇ ਅੰਦਰ ਵੀ ਪ੍ਰਕਾਸ਼ ਹੋ ਜਾਵੇ, ਤਾਂ ਕਿ ਅਸੀਂ ਵੀ ਚਾਨਣ ਦੇ ਵਿੱਚ ਜੀਵਨ ਜੀਏ ਔਰ ਕਿਸੇ ਨੂੰ ਦਿਖਾ ਸਕੀਏ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਉਹਨਾਂ ਭੁੱਲਾਂ ਦੀ ਦਾਸ ਕਿਵਾਂ ਦਾ ਜਾਚਕ ਹੈ ਸਤਿਗੁਰਾਂ ਜੀ ਦਾ ਮਹਾਨ ਉੱਤਮ ਜਾਤ ਜੋ ਸਰਵਣ ਕੀਤਾ, ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ, ਪਰਲੋਕ ਸਹੇਲੇ, ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ
ਅਬਨਾਸੀ ਅਗਨਾਥ,
ਹੇ ਪੂਰਨ ਹੇ ਸਰਬਮੈ
ਸੁਪੰਜਨ ਗੁਣ ਤਾਸ,
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ
ਓਨਹਾਰ,
ਹੇ ਸੰਤ ਕੈ ਸਦਾ ਸੰਗ
ਨਿਧਾਰਾ
ਆਧਾਰ, ਹੇ ਠਾਕੁਰ ਹਾਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਇ,
ਨਾਨਕ ਦੀ ਜੈ ਨਾਮ ਦਾਨ ਰਾਖੋ।
ਰੋਏ
ਆਏ ਪ੍ਰਭ ਸਰਣਾਗਤੀ
ਕਿਰਪਾ ਨਿਧਿ ਦਿਆਲ
ਇੱਕ ਅੱਖਰ ਹਰ ਮਨ ਬਸ ਨਾਨਕ ਹੋਤ
ਨਿਆਲ
ਵਾਹਿਗੁਰੂ ਨਾਮ ਜਹਾਂ ਜਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।